ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸਰੀ ਮਹੱਲਾ ਪੰਜਵਾ ਘਰ ਤੀਜਾ ਦੋਪਦੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦੇਹੁ ਸੰਦੇਸਰ ਕਹੀਓ ਪ੍ਰੇ ਕਹੀਓ ਬਿਸਮ ਭਈ ਮੈਂ ਬਹੁ ਬਿਦ ਸੁਨਤੀ ਕਹੋ ਸੁਹਾਗਨ ਸਹੀਓ ਦੇਹੁ ਸੰਦੇਸਰ ਕਹੀਓ ਪ੍ਰੇ ਕਹੀਓ ਬਿਸਮ ਭਈ ਮੈਂ ਬਹੁ ਬਿਦ ਸੁਨਤੀ ਕਹੋ ਸੁਹਾਗਨ ਸਹੀਓ ਰਹਾਉ ਕੋ ਕਹਿਤੁ ਸਭ ਬਾਹਰ ਬਾਹਰ ਕੋ ਕਹਿਤੁ ਸਭ ਮਹੀਓ ਬਰਨ ਨ ਦੀਸਾ ਚਿਹਨ ਨ ਲਖੀਐ ਸੁਹਾਗਨ ਸਾਤ ਬੁਝਹੀਓ ਸਰਬ ਨਿਵਾਸੀ ਘਟ ਘਟ ਵਾਸੀ ਲੇਪ ਨਹੀਂ ਅਲਪਹੀਓ ਨਾਨਕ ਕਹਿਤ ਸੁਨਹੋਰੀ ਲੋਗਾ ਸੰਤ ਰਸਨ ਕੋ ਬਸਹੀਓ ਸਰਬ ਨਿਵਾਸੀ ਘਟ ਘਟ ਵਾਸੀ ਲੇਪ ਨਹੀਂ ਅਲਪਹੀਓ ਨਾਨਕ ਕਹਿਤ ਸੁਨਹੋਰੀ ਲੋਗਾ ਸੰਤ ਰਸਨ ਕੋ ਬਸਹੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨਯੋਗ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀ, ਆਪ ਵਡਭਾਗੇ ਹੋ ਹਰ ਰੋਜ਼ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਕੇ ਗੁਰਦੁਆਰਾ ਮੰਜੀ ਸਾਹਿਬ ਜੀ ਦੀਵਾਨ ਨਾਲ ਵਿਖੇ ਬੈਠ ਕਰਕੇ ਆਸਾ ਕੀ ਵਾਰ ਦਾ ਕੀਰਤਨ ਆਪ ਜੀਆਂ ਨੇ ਸਰਵਣ ਕੀਤਾ ਹੈ। ਉਪਰੰਤ ਸਤਿਗੁਰਾਂ ਦੇ ਆਏ ਪਾਵਨ ਸ੍ਰੀ ਮੁੱਖ ਵਾਕ ਦੀ ਅਤੇ ਲੜੀਵਾਰ ਕਥਾ ਵਿਚਾਰ ਸਰਵਣ ਕਰਨ ਵਾਸਤੇ ਦੇਸ਼ ਵਿਦੇਸ਼ਾਂ ਦੇ ਅੰਦਰ ਘਰਾਂ ਅੰਦਰ ਤਥਾ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਨਾਲ ਵਿਖੇ ਸਤਿਗੁਰਾਂ ਦੀ ਪਾਵਨ ਹਾਜ਼ਰੀ ਵਿੱਚ ਜੁੜ ਬੈਠੇ ਹੋ। ਦੀੜ ਦੁਨੀਆ ਦੇ ਬਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਮਾਨ ਹੋ ਕੇ ਅੱਜ ਦਾ ਇਹ ਪਾਵਨ ਸ੍ਰੀ ਮੁੱਖ ਵਾਕ ਸ਼ਹੀਦਾਂ ਦੇ ਸਰਤਾਜ ਬਾਣੀ ਤੇ ਬੋਹਿਤ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਰਸਨਾ ਦੁਆਰਾ ਸਮੁੱਚੀ ਕਾਇਨਾਤ ਨੂੰ ਬਖਸ਼ਿਸ਼ ਕੀਤਾ ਹੈ। ਸਤਿਗੁਰਾਂ ਦੇ ਪਾਸ ਤਿੰਨ ਗੁਰਮੁਖ ਪਿਆਰੇ ਗੁਰਸਿੱਖ ਭਾਈ ਗੁਰਮੁਖ ਜੀ, ਭਾਈ ਕਲਿਆੜਾ ਜੀ, ਭਾਈ ਮੰਝ ਜੀ, ਇਹਨਾਂ ਤਿੰਨਾਂ ਗੁਰਸਿੱਖਾਂ ਨੇ ਸਤਿਗੁਰਾਂ ਦੇ ਪਾਸ ਬੇਨਤੀ ਕੀਤੀ, ਮਹਾਰਾਜ ਅਕਾਲ ਪੁਰਖ ਵਾਹਿਗੁਰੂ ਪ੍ਰਭੂ ਦੀ ਪ੍ਰਾਪਤੀ ਬਾਰੇ ਆਪ ਜੀ ਉਪਦੇਸ਼ ਬਖਸ਼ਿਸ਼ ਕਰੋ, ਕਿਉਂਕਿ ਪ੍ਰਭੂ ਦੀ ਪ੍ਰਾਪਤੀ ਬਾਰੇ ਬਹੁਤ ਤਰੀਕਿਆਂ ਨਾਲ ਸੁਣਿਆ ਜਾਂਦਾ ਹੈ। ਕੋਈ ਕਹਿੰਦਾ ਉਹ ਬਾਹਰ ਹੈ, ਕੋਈ ਕਹਿੰਦਾ ਨਹੀਂ ਜੀਵਾਂ ਦੇ ਅੰਦਰ ਹੈ। ਆਪ ਕਿਰਪਾ ਕਰਕੇ ਆਪਣੀ ਰਸਨਾ ਤੋਂ ਸਾਨੂੰ ਸਮਝਾਓ। ਸਤਿਗੁਰੂ ਜੀ ਨੇ ਇਸ ਪਾਵਨ ਸ਼ਬਦ ਰਾਹੀਂ ਜਗਿਆਸੂ ਅਤੇ ਮਹਾਤਮਾ ਰੂਪ ਸਖੀਆਂ ਦੇ ਸੰਬੰਧ ਵਿੱਚ ਗੁਰਸਿੱਖਾਂ ਨੂੰ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ ਹੈ। ਆਓ ਪਿਆਰ ਸਹਿਤ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰਨਾ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੈਤ ਸਰੀ ਮਹੱਲਾ ਪੰਜਵਾਂ।
ਸੰਗਤ ਜੀ, ਰਾਗ ਜੈਤ ਸਰੀ ਵਿੱਚ ਪੰਜਵੇਂ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 700 ਤੇ ਸੁਭਾਇਮਾਨ ਹੈ। ਜੈਤ ਸਰੀ ਰਾਗ ਦਾ ਸਮਾਂ ਗਾਇਣ ਕਰਨ ਦਾ ਦਿਨ ਦਾ ਤੀਜਾ ਪਹਿਰ ਹੈ, 12 ਵਜੇ ਤੋਂ ਲੈ ਕਰਕੇ। ਸੋ ਚੌਥਾ ਪਹਿਰ ਹੈ 3 ਵਜੇ ਤੋਂ ਲੈ ਕੇ 6 ਵਜੇ ਤੱਕ ਇਹ ਰਾਗ ਜਿਹੜਾ ਗਾਇਣ ਕੀਤਾ ਜਾਂਦਾ ਹੈ। ਸਤਿਗੁਰੂ ਜੀ ਜੈਸਰੀ ਰਾਗ ਅੰਦਰ ਕਿਰਪਾ ਕਰਦੇ ਹਨ।
ਘਰ ਤੀਜਾ ਦੋ ਪਦੇ,
ਤੀਸਰੇ ਘਰ ਸੁਰਤਾਲ ਅੰਦਰ ਦੋ ਪਦਿਆਂ ਦਾ ਇਹ ਪਾਵਨ ਪਵਿੱਤਰ ਸ਼ਬਦ ਉਚਾਰਨ ਕਰਦੇ ਹਨ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਇੱਕ ਜੋ ਅਦੁੱਤੀ ਹੈ ਉਹ ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ, ਸਤਿਗੁਰ ਪ੍ਰਸਾਦ ਸਤ ਚੇਤਨ ਸਰੂਪ ਹੈ, ਗੁਰ ਆਨੰਦ ਸਰੂਪ ਹੈ, ਅਥਵਾ ਜੋ ਉਹ ਪਰਮਾਤਮਾ ਹੈ ਇੱਕ, ਉਹਦੀ ਪ੍ਰਾਪਤੀ ਸਤਿਗੁਰੂ ਦੀ ਕਿਰਪਾ ਨਾਲ ਹੁੰਦੀ ਹੈ।
ਦੇਹੋ ਸੰਦੇਸਰੋ ਕਹੀਓ ਪਹਿ ਕਹੀਓ।
ਹਜ਼ੂਰ ਦੇ ਪਾਸ ਸਿੱਖਾਂ ਨੇ ਬੇਨਤੀ ਕੀਤੀ ਤੇ ਮਹਾਰਾਜ ਸਾਹਿਬ ਜੀ ਜਗਿਆਸੂ ਤੇ ਮਹਾਤਮਾ ਦੇ ਸੰਬੰਧ ਵਿੱਚ ਇਹ ਉਪਦੇਸ਼ ਦਿੰਦੇ ਨੇ। ਜਗਿਆਸੂ ਰੂਪ ਇਸਤਰੀ ਮਹਾਤਮਾ ਰੂਪ ਸਖੀ ਨੂੰ ਕਹਿੰਦੀ ਹੈ, ਐ ਮਹਾਤਮਾ ਰੂਪ ਸਖੀਏ, ਮੈਨੂੰ ਉਸ ਪਿਆਰੇ ਦਾ ਸੜਿਆ ਦੇਣਾ ਕਰ ਜੋ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਕਿਵੇਂ ਹੋ ਸਕਦੀ ਹੈ। ਆਪ ਕਿਰਪਾ ਕਰਕੇ ਦੇਹ ਸੰਦੇਸਰੋ ਕਹੀਓ ਪ੍ਰਹਿ ਕਹੀਓ। ਮੈਨੂੰ ਉਹਦਾ ਸੰਦੇਸ਼ ਦੇਣਾ ਕਰ, ਸੁਨੇਹਾ ਦੇਣਾ ਕਰ ਅਤੇ ਪਿਆਰੇ ਦੇ ਬਾਰੇ ਦੱਸਦਾ ਕਰ।
ਬਿਸਮ ਭਈ ਮੈਂ ਬੋਹ ਬਿਦ ਸੁਨਤੀ।
ਜਗਿਆਸੂ ਰੂਪ ਸਖੀ ਬੇਨਤੀ ਕਰਦੀ ਹੈ, ਐ ਮਹਾਤਮਾ ਰੂਪ ਸਖੀਏ, ਮੈਂ ਉਸ ਪਰਮਾਤਮਾ ਦੀ ਪ੍ਰਾਪਤੀ ਦੀਆਂ ਬਹੁਤ ਵਿਧੀਆਂ ਨੂੰ ਸੁਣ ਕੇ ਹੈਰਾਨ ਹੋ ਗਈ ਹਾਂ। ਸੰਗਤ ਜੀ, ਜਿਵੇਂ ਹਜ਼ੂਰ ਨੇ ਜ਼ਿਕਰ ਕੀਤਾ ਨਾ, ਅੰਧੇਰੇ ਰਾਹੋਂ ਨਾ ਕੋਈ, ਵਿੱਚ ਹਉਮੈ ਕਰ ਦੁੱਖ ਰੋਈ। ਹਨੇਰੇ ਵਿੱਚ ਕੋਈ ਮਾਰਗ ਰਸਤਾ ਪ੍ਰਾਪਤ ਨਹੀਂ ਹੁੰਦਾ। ਇਸੇ ਤਰ੍ਹਾਂ ਹੀ ਉਸ ਪਰਮਾਤਮਾ ਦੀ ਪ੍ਰਾਪਤੀ ਦੀਆਂ ਕਈ ਪ੍ਰਕਾਰ ਦੀਆਂ ਵਿਧੀਆਂ ਨੇ, ਜਿਨ੍ਹਾਂ ਨੂੰ ਸੁਣ ਕਰਕੇ ਕਈ ਵਾਰ ਜੀਵ ਇਸਤਰੀ ਜਗਿਆਸੂ ਜੀ ਦਾ ਹਿਰਦਾ ਜਾਗਿਆ ਹੁੰਦਾ ਹੈ। ਉਮ ਕਿਉਂ ਯੋ ਮਿਲਣ ਪ੍ਰਭ ਤਾਈ। ਸੰਗਤ ਜੀ, ਪ੍ਰਭੂ ਨੂੰ ਮਿਲਣ ਵਾਸਤੇ ਹਿਰਦਾ ਉਮਾਤ ਹੁੰਦਾ ਹੈ, ਉਤਸ਼ਾਹਤ ਹੁੰਦਾ ਹੈ ਕਿ ਮੈਂ ਕਿਵੇਂ ਉਸ ਪ੍ਰਭੂ ਨੂੰ ਮਿਲਾਂ, ਉਹਦੀ ਪ੍ਰਾਪਤੀ ਹੋ ਜਾਵੇ। ਪਰ ਜਦੋਂ ਉਹਦੇ ਵੱਖ ਵੱਖ ਢੰਗ ਤਰੀਕੇ ਸੁਣੀਂਦੇ ਨੇ, ਫਿਰ ਇਹ ਜੀਵ ਇਸਤਰੀ ਹੈਰਾਨ ਹੋ ਜਾਂਦੀ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਨਿਬਿਧ ਹੀਰ ਧੀਰੇ ਨਮਾਨੋ, ਮਿਲ ਸਾਜਣ ਆਉ ਤੁਝ ਕੁਰਬਾਨੋ। ਮੇਰਾ ਹਿਰਦਾ ਨਮਾਣਾ ਇਹ ਕਿਵੇਂ ਧੀਰਜ ਕਰੇ। ਐ ਸੱਜਣ, ਐ ਮਾਲਕ ਪ੍ਰਭੂ ਜੀ, ਆਪ ਕਿਰਪਾ ਕਰਕੇ ਮੈਨੂੰ ਮਿਲਣਾ ਕਰੋ। ਸਤਿਗੁਰੂ ਜੀ ਕਹਿੰਦੇ ਨੇ, ਜਗਿਆਸੂ ਨੇ ਬੇਨਤੀ ਕੀਤੀ ਹੈ, ਮਹਾਤਮਾ ਰੂਪ ਸਖੀਏ, ਉਸ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਦੀਆਂ ਵਿਧੀਆਂ ਬਹੁਤ ਜ਼ਿਆਦਾ ਸੁਣ ਕਰਕੇ ਮੈਂ ਹੈਰਾਨ ਹੋਈ।
ਮਹੋ ਸੁਹਾਗਨ ਸਹੀਓ,
ਹੇ ਮਹਾਤਮਾ ਰੂਪ ਸੁਹਾਗਵੰਤੀਓ, ਤੁਹਾਨੂੰ ਪਤੀ ਪਰਮਾਤਮਾ ਦੀ ਪ੍ਰਾਪਤੀ ਹੋਈ ਹੋਈ ਹੈ ਤੇ ਆਪ ਕਿਰਪਾ ਕਰਕੇ ਮੇਰੀਆਂ ਸਖੀਆਂ ਸਹੇਲੀਆਂ ਉਹ ਆਪ ਕਿਰਪਾ ਕਰਕੇ ਮੈਨੂੰ ਦੱਸਣਾ ਕਰੋ। ਰਾਮ ਦੇ ਕੇ ਹਜ਼ੂਰ ਪ੍ਰਭਾਉਂਦੇ ਹਨ,
ਉਹ ਕਹਿ ਤੂੰ ਸਭ ਬਾਹਰ ਬਾਹਰ।
ਸੁਹਾਗਵੰਤੀ ਮਹਾਤਮਾ ਰੂਪ ਸਖੀ ਨੇ ਕਿਹਾ, ਭੈਣ ਕੀ ਗੱਲ ਹੈ, ਤੂੰ ਹੈਰਾਨ ਕਿਉਂ ਹੋ ਗਈ ਹੈ? ਤੇ ਸਖੀ ਨੇ ਕਿਹਾ ਕਿ ਉਹਦੀਆਂ ਵਿਧੀਆਂ ਪ੍ਰਾਪਤ ਕਰਨ ਦੀਆਂ ਬੜੀਆਂ ਨੇ, ਇਸ ਕਰਕੇ ਮੈਨੂੰ ਹੈਰਾਨਗੀ ਹੈ। ਤੇ ਜਗਿਆਸੂ ਰੂਪ ਇਸਤਰੀ ਕਹਿੰਦੀ ਹੈ, ਕੋ ਕਹਿ ਤੋ ਸਭ ਬਾਹਰ ਬਾਹਰ, ਐ ਮਹਾਤਮਾ ਰੂਪ ਸਖੀਓ, ਕੋਈ ਉਸ ਪਰਮਾਤਮਾ ਨੂੰ ਬਾਰ ਬਾਰ ਕਹਿੰਦਾ ਹੈ ਵੀ ਉਹ ਬਾਹਰ ਹੈ। ਸੰਗਤ ਜੀ, ਜਿਹਨਾਂ ਨੇ ਬਾਹਰ ਦਾ ਭੁਲੇਖਾ ਖਾਧਾ, ਉਹ ਜੰਗਲਾਂ ਬੇਲਿਆਂ ਵਿੱਚ, ਪਹਾੜਾਂ ਦੀਆਂ ਕੰਦਰਾਂ ਵਿੱਚ ਖੋਜਣ ਵਾਸਤੇ ਚਲੇ ਗਏ। ਸਤਿਗੁਰੂ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ, ਕਾਏ ਰੇ ਬਾਨ ਖੋਜਣ ਜਾਈ। ਐ ਜੀਵ, ਤੂੰ ਪਰਮਾਤਮਾ ਨੂੰ ਜੰਗਲਾਂ ਵਿੱਚ ਕੀ ਲੱਭਣ ਵਾਸਤੇ ਜਾਣਾ? ਉਹ ਜੰਗਲਾਂ ਵਿੱਚ ਨਹੀਂ, ਉਹ ਤਾਂ ਹਮੇਸ਼ਾ ਤੇਰੇ ਕੋਲ ਵਸਦਾ ਹੈ, ਤੇਰੇ ਕੋਲ ਰਹਿੰਦਾ ਹੈ, ਤੇਰੇ ਹਜ਼ੂਰ ਹੈ। ਬਾਬਾ ਫਰੀਦ ਜੀ ਨੇ ਵੀ ਜ਼ਿਕਰ ਕੀਤਾ, ਜੰਗਲ ਜੰਗਲ ਕਿਆ ਪਵਾ ਹੈ, ਵਣ ਕੰਡਾ ਮੋੜ ਹੈ, ਵਸੀ ਰੱਬ ਇਹ ਹਾਲੀਏ, ਜੰਗਲ ਕਿਆ ਢੂੰਡੇ ਹੈ। ਜਦੋਂ ਸੋਝੀ ਹੋਈ ਤੇ ਆਖਿਆ ਹੈ ਫਰੀਦ, ਜੰਗਲਾਂ ਵਿੱਚ ਕੀ ਲੱਭਦਾ ਫਿਰਦਾ? ਖੁਦਾ ਪਰਮੇਸ਼ਰ ਜੰਗਲਾਂ ਵਿੱਚ ਨਹੀਂ, ਉਹ ਤਾਂ ਹਰੇਕ ਦੇ ਹਿਰਦੇ ਵਿੱਚ ਵਸਦਾ ਹੈ। ਪਰ ਜਗਿਆਸੂ ਜਿਹਦਾ ਹਿਰਦਾ ਜਾਗਿਆ ਮਿਲਣ ਵਾਸਤੇ, ਉਹ ਬੇਨਤੀ ਕਰਦੀ ਹੈ ਮਹਾਰਾਜ, ਕੋਈ ਕਹਿੰਦਾ ਹੈ ਵੀ ਸਭ ਬਾਹਰ ਬਾਹਰ, ਸਾਰੇ ਬਾਹਰ ਬਾਹਰ ਹੀ ਕਹੀ ਜਾਂਦੇ ਨੇ, ਕੋਈ ਕਹਿੰਦਾ ਸਾਰਿਆਂ ਤੋਂ ਬਾਹਰ ਹੈ ਬਾਹਰ ਹੈ। ਇਹ ਉਹਦੇ ਮਿਲਣ ਦੀਆਂ ਜਿਹੜੀਆਂ ਬਹੁਤੀਆਂ ਵਿਧੀਆਂ ਨੇ ਨਾ, ਇਹਨਾਂ ਕਰਕੇ ਭੁਲੇਖਾ ਪੈਂਦਾ।
ਗੋ ਕਹਿ ਤੋ ਸਭ ਮਹੀ ਆਓ,
ਮਹਾਰਾਜ ਕੋਈ ਕਹਿੰਦਾ ਹੈ ਕਿ ਉਹ ਸਾਰਿਆਂ ਦੇ ਵਿੱਚ ਹੈ, ਮਹੀਓ ਦਾ ਅਰਥ ਹੈ ਵਿੱਚ, ਕੋਈ ਕਹਿੰਦਾ ਕਿ ਉਹ ਸਾਰਿਆਂ ਦੇ ਵਿੱਚ ਹੈ, ਸਾਰਿਆਂ ਦੇ ਅੰਦਰ ਹੈ। ਸਤਿਗੁਰੂ ਜੀ ਕਹਿੰਦੇ ਨੇ ਘਟ ਘਟ ਬਹਿ ਅਰਜੂ ਬਸੈ, ਸੰਤਨ ਕਹੇ ਪੁਕਾਰ। ਉਹ ਸਾਰਿਆਂ ਦੇ ਹਿਰਦੇ ਵਿੱਚ ਨਿਵਾਸ ਰੱਖਦਾ ਹੈ। ਜਿਵੇਂ ਸਤਿਗੁਰਾਂ ਨੇ ਕਈ ਗੁਰਬਾਣੀ ਵਿੱਚ ਉਦਾਹਰਣਾਂ ਦਿੱਤੀਆਂ ਨੇ, ਸਗਲ ਬੜਾ ਸਪਤਵੈ ਬਸੰਤਰ, ਸਗਲ ਦੂਧ ਮੈਂ ਘੀਆ, ਊਚ ਨੀਚ ਮੈਂ ਜੋਤ ਸੁਬਾਣੀ, ਘੜ ਘੜ ਮਾਧੋ ਜੀਆ। ਸਤਿਗੁਰੂ ਜੀ ਕਹਿੰਦੇ ਜਿਵੇਂ ਸਾਰੀ ਬਨਸਪਤੀ ਵਿੱਚ ਅੱਗ ਹੈ ਤੇ ਸਾਰੇ ਦੁੱਧਾਂ ਦੇ ਵਿੱਚ ਘਿਓ ਹੈ, ਇਸੇ ਤਰ੍ਹਾਂ ਸਾਰਿਆਂ ਦੇ ਵਿੱਚ ਭਾਵੇਂ ਕੋਈ ਉੱਚਾ ਹੈ ਭਾਵੇਂ ਕੋਈ ਨੀਵਾਂ ਹੈ, ਸਾਰਿਆਂ ਦੇ ਵਿੱਚ ਉਹਦੀ ਜੋਤ ਸਮਾਈ ਹੋਈ ਹੈ, ਉਹ ਵਾਹਿਗੁਰੂ ਸਾਰਿਆਂ ਦੇ ਅੰਦਰ ਹੈ। ਸੰਗਤ ਜੀ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਗਿਆਸੂ ਰੂਪ ਸਖੀ ਨੇ ਬੇਨਤੀ ਕੀਤੀ ਮਹਾਰਾਜ, ਕੋਈ ਕਹਿੰਦਾ ਕਿ ਉਹ ਪਰਮਾਤਮਾ ਸਾਰਿਆਂ ਤੋਂ ਬਾਹਰ ਹੈ ਬਾਹਰ ਹੈ, ਤੇ ਕੋਈ ਕਹਿੰਦਾ ਕਿ ਸਾਰਿਆਂ ਦੇ ਵਿੱਚ ਹੈ ਸਾਰਿਆਂ ਦੇ ਵਿੱਚ ਹੈ। ਇਹ ਹੈਰਾਨੀ ਹੈ ਮੈਨੂੰ, ਇਹ ਇੱਕ ਭੁਲੇਖਾ ਹੈ, ਤੇ ਆਪ ਕਿਰਪਾ ਕਰਕੇ ਦੱਸੋ ਜੀ।
ਵਰਨ ਨਾ ਦੀਸਾ ਚਿਹਨ ਨਾ ਲਖੀਆ,
ਮਹਾਤਮਾ ਰੂਪ ਸਖੀ ਨੇ ਉਹ ਬੇਨਤੀ ਕੀਤੀ ਹੈ ਕਿ ਉਹਦਾ ਕੋਈ ਵਰਨ ਨਹੀਂ ਦਿਸਦਾ, ਕਿਉਂਕਿ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਨਾ, ਨਾ ਉਹਦਾ ਕੋਈ ਚੱਕਰ ਹੈ, ਨਾ ਉਹਦਾ ਕੋਈ ਚੇੜ ਹੈ, ਨਾ ਉਹਦਾ ਕੋਈ ਵਰਨ ਹੈ, ਨਾ ਉਹਦੀ ਕੋਈ ਜਾਤ ਪਾਤ ਹੈ। ਇਸ ਤਰ੍ਹਾਂ ਹਜ਼ੂਰ ਕਹਿੰਦੇ ਨੇ ਉਹਦਾ ਕੋਈ ਵਰਨ ਨਹੀਂ ਦਿਸਦਾ, ਉਹ ਵਰਨ ਤੋਂ ਰਹਿਤ ਹੈ। ਚਾਰ ਵਰਨ ਚਾਰ ਆਸ਼ਰਮ ਵਿਦਵਾਨਾਂ ਨੇ ਮੰਨੇ ਨੇ, ਖੱਤਰੀ ਬ੍ਰਾਹਮਣ ਸ਼ੂਦ ਵੈਸ, ਇਹ ਚਾਰ ਵਰਨ ਹਨ। ਪਰ ਸਤਿਗੁਰੂ ਜੀ ਕਹਿੰਦੇ ਇਹਨਾਂ ਚਾਰਾਂ ਵਰਨਾਂ ਵਿੱਚੋਂ ਉਸ ਪਰਮਾਤਮਾ ਦਾ ਕੋਈ ਵਰਨ ਨਹੀਂ, ਨਾ ਉਹ ਖੱਤਰੀ ਹੈ, ਨਾ ਉਹ ਬ੍ਰਾਹਮਣ ਹੈ, ਨਾ ਉਹ ਸ਼ੂਦ ਹੈ, ਨਾ ਉਹ ਵੈਸ ਹੈ। ਸਤਿਗੁਰੂ ਜੀ ਕਹਿੰਦੇ ਉਹਦਾ ਕੋਈ ਵਰਨ ਨਹੀਂ ਦਿਸਦਾ। ਚਿਹਨ ਨਾ ਲਖੀਏ, ਉਹਦਾ ਕੋਈ ਚਿੰਨ ਵੀ ਨਹੀਂ ਜਾਣਿਆ ਜਾਂਦਾ ਕਿ ਉਹ ਇਸ ਤਰ੍ਹਾਂ ਦਾ ਹੋਵੇਗਾ। ਦੁਨੀਆਂ ਦੇ ਅੰਦਰ ਤੇ ਆਪਾਂ ਕਈ ਵਾਰ ਕਹਿ ਦਿੰਦੇ ਵੀ ਇਹ ਜਿਹੜਾ ਬੱਚਾ ਹੈ ਨਾ ਇਹ ਆਪਣੇ ਪਿਤਾ ਵਰਗਾ ਹੈ, ਇਹ ਆਪਣੀ ਮਾਤਾ ਵਰਗਾ ਹੈ, ਇਹ ਬੱਚਾ ਆਪਣੇ ਨਾਨਕਿਆਂ ਤੇ ਚਲੇ ਗਿਆ, ਇਹ ਦਾਦਕਿਆਂ ਤੇ ਚਲੇ ਗਿਆ। ਪਰ ਸਤਿਗੁਰੂ ਜੀ ਕਹਿੰਦੇ ਨੇ ਉਹਦਾ ਕੋਈ ਚਿੰਨ ਨਹੀਂ ਜਾਣਿਆ ਜਾਂਦਾ ਵੀ ਉਹ ਕਿਹੋ ਜਿਹਾ ਹੈ। ਸੰਗਤ ਜੀ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨਾ ਉਹਦਾ ਕੋਈ ਵਰਣ ਦਿਸਦਾ ਹੈ, ਨਾ ਉਹਦਾ ਕੋਈ ਚਿੰਨ ਚੱਕਰ ਹੀ ਦਿਸਦਾ।
ਸੁਹਾਗਨ ਸਾਤ ਬੁਝਹੀਓ,
ਹੇ ਮਹਾਤਮਾ ਰੂਪ ਸਖੀਓ, ਆਪ ਕਿਰਪਾ ਕਰਕੇ ਮੈਨੂੰ ਸੱਚ ਸਮਝਾ ਦਿਓ। ਸਾਤ ਨਾਮ ਸੱਚ ਦਾ ਹੈ, ਜੇ ਉੱਤੇ ਬਿੰਦੀ ਲਾ ਕੇ ਕਰਾਂਗੇ ਫਿਰ ਸ਼ਾਂਤੀ ਬਣ ਜਾਵੇਗੀ। ਸਤਿਗੁਰੂ ਜੀ ਕਹਿੰਦੇ ਨੇ ਮਹਾਤਮਾ ਰੂਪ ਸਖੀ ਨੂੰ ਬੇਨਤੀ ਕੀਤੀ, ਜਗਿਆਸੂ ਰੂਪ ਸਖੀ ਨੇ, ਹੇ ਮਹਾਤਮਾ ਰੂਪ ਸਖੀ ਇਹ ਆਪ ਕਿਰਪਾ ਕਰਕੇ ਮੈਨੂੰ ਸੱਚ ਸਮਝਾ ਦਿਓ।
ਸਰਬ ਨਿਵਾਸੀ ਘਟ ਘਟ ਵਾਸੀ,
ਮਹਾਤਮਾ ਰੂਪ ਸਖੀ ਜਗਿਆਸੂ ਰੂਪ ਸਖੀ ਨੂੰ ਸਮਝਾਉਂਦੀ ਹੈ, ਭੈਣ ਵੇਖ ਸਰਬ ਨਿਵਾਸੀ ਉਹ ਪਰਮਾਤਮਾ ਸਾਰੇ ਥਾਵਾਂ ਤੇ ਰਮਿਆ ਹੋਇਆ ਹੈ, ਕੋਈ ਐਸੀ ਥਾਂ ਨਹੀਂ ਜਿੱਥੇ ਉਹ ਪਰਮਾਤਮਾ ਦਾ ਨਿਵਾਸ ਨਹੀਂ, ਕੋਈ ਐਸੀ ਜਗ੍ਹਾ ਨਹੀਂ ਜਿੱਥੇ ਉਹ ਪਰਮਾਤਮਾ ਨਹੀਂ, ਸਾਰਿਆਂ ਥਾਵਾਂ ਤੇ ਹੀ ਹੈ। ਜਿੱਥੇ ਆਰਾਧੀ ਹੈ ਤਿੱਥੇ ਹਰ ਮਿੱਤ ਸਹਾਈ, ਜਿੱਥੇ ਉਹਨੂੰ ਚੇਤੇ ਕਰੀਏ ਨਾ ਜੀ ਉਹ ਉੱਤੇ ਪਹੁੰਚ ਕੇ ਸਹਾਇਤਾ ਕਰਦਾ ਹੈ, ਸਰਬਨਿਵਾਸੀ ਹੈ। ਚੌਹਾਂ ਕੁੰਟਾਂ ਵਿੱਚ ਦਸਾਂ ਦਿਸ਼ਾਵਾਂ ਦੇ ਵਿੱਚ ਉਹਦਾ ਨਿਵਾਸ ਹੈ, ਘਟ ਘਟ ਵਾਸੀ ਤੇ ਉਹ ਘਟਾਂ ਘਟਾਂ ਦੇ ਵਿੱਚ ਵਸਿਆ ਹੋਇਆ ਹੈ, ਭਾਵੇਂ ਕੋਈ ਵੱਡਾ ਹੈ ਭਾਵੇਂ ਕੋਈ ਛੋਟਾ ਹੈ, ਸਾਰਿਆਂ ਦੇ ਵਿੱਚ ਹੀ ਉਹਦਾ ਨਿਵਾਸ ਹੈ, ਉਹਨੇ ਵਾਸਾ ਕੀਤਾ ਹੋਇਆ। ਕੋਈ ਵੀ ਐਸਾ ਜੀਵ ਨਹੀਂ ਜਿਹਦੇ ਅੰਦਰ ਪਰਮਾਤਮਾ ਦੀ ਜੋਤ ਨਹੀਂ, ਸਭ ਮੈਂ ਜੋਤ ਜੋਤ ਹੈ ਸੋਏ, ਸਾਰਿਆਂ ਦੇ ਅੰਦਰ ਉਸ ਮਾਲਕ ਦੀ ਜੋਤ ਹੈ, ਉਹ ਸਾਰਿਆਂ ਦੇ ਵਿੱਚ ਹੀ ਵਸ ਰਿਹਾ ਹੈ।
ਲੇਪ ਨਹੀਂ ਅਲਪਹੀਓ,
ਪਰ ਹਜ਼ੂਰ ਕਹਿੰਦੇ ਨੇ ਮਹਾਤਮਾ ਰੂਪ ਸਖੀ ਨੇ ਕਿਹਾ ਐ ਜਗਿਆਸੂ ਉਹਨੂੰ ਕਿਸੇ ਪ੍ਰਕਾਰ ਦਾ ਲੇਪ ਨਹੀਂ, ਉਹ ਲੇਪ ਦੇ ਵਿੱਚ ਲਿਪਾਏ ਮਾਣ ਨਹੀਂ, ਨਾ ਉਹਨੂੰ ਮੋਹ ਦਾ ਲੇਪ ਹੈ, ਨਾ ਉਹਨੂੰ ਲੋਭ ਦਾ ਲੇਪ ਹੈ, ਨਾ ਉਹਨੂੰ ਕ੍ਰੋਧ ਦਾ ਲੇਪ ਹੈ, ਨਾ ਉਹਨੂੰ ਹੰਕਾਰ ਦਾ ਲੇਪ ਹੈ, ਕਿਸੇ ਪ੍ਰਕਾਰ ਦਾ ਵੀ ਉਹਨੂੰ ਕੋਈ ਲੇਪ ਨਹੀਂ, ਉਹ ਲੇਪ ਦੇ ਵਿੱਚ ਲਿਪਾਏ ਮਾਣ ਨਹੀਂ, ਲਿਪਤਿਆ ਹੋਇਆ ਨਹੀਂ, ਹੈ ਸਾਰਿਆਂ ਦੇ ਵਿੱਚ ਹੈ ਪਰ ਹੈ ਸਾਰਿਆਂ ਤੋਂ ਅਸੰਗ ਹੈ, ਵੱਖਰਾ ਹੈ। ਜਿਵੇਂ ਸੂਰਜ ਦੀਆਂ ਕਿਰਨਾਂ ਸਾਰੀਆਂ ਥਾਵਾਂ ਤੇ ਪੈਂਦੀਆਂ ਨੇ, ਭਾਵੇਂ ਕੋਈ ਜਗ੍ਹਾ ਚੰਗੀ ਹੋਵੇ ਭਾਵੇਂ ਕੋਈ ਜਗ੍ਹਾ ਮਾੜੀ ਹੋਵੇ, ਭਾਵੇਂ ਰੂੜੀ ਦਾ ਢੇਰ ਹੋਵੇ, ਸੂਰਜ ਦੀਆਂ ਕਿਰਨਾਂ ਉੱਤੇ ਵੀ ਪੈਂਦੀਆਂ ਨੇ, ਪਰ ਉਹ ਸੂਰਜ ਸਾਰਿਆਂ ਤੋਂ ਲੇਪ ਹੈ। ਸੰਗਤ ਜੀ, ਕਮਲ ਦਾ ਫੁੱਲ ਪਹਾੜੀ ਵਿੱਚ ਰਹਿੰਦਾ ਹੈ ਪਰ ਉਹ ਪਹਾੜੀ ਵਿੱਚ ਲਪਾਏ ਮਾਣ ਨਹੀਂ ਹੁੰਦਾ, ਜਿਵੇਂ ਜਿਵੇਂ ਪਾਣੀ ਵੱਧਦਾ ਹੈ ਤਿਵੇਂ ਤਿਵੇਂ ਉਹ ਉੱਚਾ ਉੱਠ ਜਾਂਦਾ ਹੈ, ਪਾਣੀ ਉਹਦੇ ਤੇ ਲਪਾਏ ਮਾਣ ਨਹੀਂ, ਨਾ ਹੀ ਉਹ ਪਾਣੀ ਵਿੱਚ ਡੁੱਬਦਾ ਹੈ। ਮੁਰਗਾਈ ਪਾਣੀ ਦੇ ਉੱਤੇ ਤਰਦੀ ਹੈ ਪਰ ਉਹ ਪਾਣੀ ਵਿੱਚ ਡੁੱਬਦੀ ਨਹੀਂ, ਨਿਰਲੇਪ ਰਹਿੰਦੀ ਹੈ। ਇਸ ਤਰ੍ਹਾਂ ਹਜ਼ੂਰ ਕਹਿੰਦੇ ਨੇ ਉਹ ਸਾਰਿਆਂ ਥਾਵਾਂ ਤੇ ਵੱਸਦਾ ਹੈ, ਸਾਰੇ ਸਰੀਰਾਂ ਦੇ ਵਿੱਚ ਉਹਦਾ ਵਾਸ ਹੈ, ਪਰ ਉਹਨੂੰ ਕਿਸੇ ਪ੍ਰਕਾਰ ਦਾ ਵੀ ਕੋਈ ਲੇਪ ਨਹੀਂ, ਕੋਈ ਲੇਪ ਨਹੀਂ, ਉਹ ਲਪਾਏ ਮਾਣ ਨਹੀਂ।
ਨਾਨਕ ਕਹਿਤ ਸੁਨਹੋ ਰੇ ਲੋਗਾ।
ਹਜ਼ੂਰ ਪੰਜਵੇਂ ਪਾਤਸ਼ਾਹ ਜੀ ਆਏ ਹੋਏ ਗੁਰਸਿੱਖਾਂ ਨੂੰ ਜਿੱਥੇ ਜਗਿਆਸੂ ਤੇ ਮਹਾਤਮਾ ਰੂਪ ਸਖੀਆਂ ਦੁਆਰਾ ਉਪਦੇਸ਼ ਦਿੱਤਾ ਉੱਤੇ ਹਜ਼ੂਰ ਕਹਿੰਦੇ ਨੇ ਨਾਨਕ ਕਹਿਤ ਸੁਣੋ ਰੇ ਲੋਗ। ਹਜ਼ੂਰ ਕਹਿੰਦੇ ਨੇ ਐ ਦੁਨੀਆਂ ਦੇ ਲੋਗੋ ਸੁਣਨਾ ਕਰੋ।
ਸੰਤ ਰਸਨ ਕੋ ਬਸਹੀ ਆਓ।
ਸਤਿਗੁਰੂ ਜੀ ਕਹਿੰਦੇ ਭਾਈ ਉਹਦਾ ਨਿਵਾਸ ਸੰਤਾਂ ਦੀ ਰਸਨਾ ਤੇ ਹੈ, ਜਿਹੜੇ ਸਦਾ ਹੀ ਉਹਨੂੰ ਚੇਤੇ ਕਰਦੇ ਨੇ ਨਾ ਉਹਨਾਂ ਦੀ ਰਸਨਾ ਤੇ, ਉਹਨਾਂ ਦੀ ਜ਼ਬਾਨ ਤੇ। ਉਹ ਪਰਮਾਤਮਾ ਹਮੇਸ਼ਾ ਹੀ ਵੱਸਦਾ ਹੈ, ਪ੍ਰਭ ਜੀ ਵੱਸੇ ਸਾਧ ਕੇ ਸੰਗ, ਪ੍ਰਭ ਜੀ ਵੱਸੇ ਸਾਧ ਕੀ ਰਸਨਾ, ਪ੍ਰਭੂ ਜੀ ਸਾਧੂ ਦੀ ਰਸਨਾ ਤੇ ਵੱਸਦੇ ਨੇ। ਸੰਗਤ ਜੀ ਗੁਰਬਾਣੀ ਵਿੱਚ ਜ਼ਿਕਰ ਆਉਂਦਾ ਹੈ ਪਰਮਾਤਮਾ ਦਾ ਨਿਵਾਸ ਇੱਕ ਤਾਂ ਸੰਗਤ ਵਿੱਚ ਹੈ, ਗੁਰੂ ਰਾਮਦਾਸ ਜੀ ਨੇ ਜ਼ਿਕਰ ਕੀਤਾ ਹੈ ਵਿੱਚ ਸੰਗਤ ਹਰ ਪ੍ਰਭ ਵੱਸੈ ਜੀਓ, ਪਰਮਾਤਮਾ ਸੰਗਤ ਵਿੱਚ ਵੱਸਦਾ ਹੈ। ਦੂਜਾ ਪ੍ਰਭੂ ਸਾਧੂ ਦੀ ਰਸਨਾ ਤੇ ਵੱਸਦਾ ਹੈ ਜਿਹੜਾ ਸਦਾ ਹੀ ਉਹਨੂੰ ਚੇਤੇ ਰੱਖਦਾ ਹੈ। ਪਰ ਜੇ ਸਾਧੂ ਨੂੰ ਕੋਈ ਕੌੜਾ ਫਿੱਕਾ ਬੋਲ ਵੀ ਜਾਵੇ ਨਾ ਜੀ ਤੇ ਸਾਧੂ ਨੇ ਕਦੇ ਜਵਾਬ ਨਹੀਂ ਦਿੱਤਾ, ਉਹਦੇ ਫਿੱਕੇ ਬੋਲਣ ਦਾ ਉਹਨੂੰ ਆਪ ਹੀ ਖਮਿਆਜਾ ਭੁਗਤਣਾ ਪੈ ਜਾਂਦਾ ਹੈ। ਸਤਿਗੁਰੂ ਜੀ ਕਹਿੰਦੇ ਨੇ ਨਾਨਕ ਕਹਿਤ ਸੁਣੋ ਲੇ ਲੋਗਾ ਸੰਤ ਰਸਨ ਕੋ ਬਸਹੀਓ। ਇਹ ਦੁਨੀਆਂ ਦੇ ਲੋਗੋ ਸੁਣਨਾ ਕਰੋ, ਉਹ ਪਰਮਾਤਮਾ ਸੰਤਾਂ ਦੀ ਰਸਨਾ ਦੇ ਉੱਤੇ ਸੁਭਾਏ ਮਾਨ ਹੈ ਵਸ ਰਿਹਾ ਹੈ।
ਸੂਹੀ ਉੱਚੇ ਮੰਦਰ ਸਾਲ ਰਸੋਈ।
ਇਹ ਪਾਵਨ ਹੁਕਮਨਾਮਾ ਸਤਿਗੁਰਾਂ ਨੇ ਆਪਾਂ ਨੂੰ ਬਖਸ਼ਿਸ਼ ਕੀਤਾ ਸੀ ਔਰ ਭਗਤ ਰਵਿਦਾਸ ਜੀ ਆਰਾਮ ਸੂਹੀ ਅੰਦਰ ਚੱਲ ਰਹੀ ਲੜੀਵਾਰ ਕਥਾ ਵਿੱਚ ਜ਼ਿਕਰ ਕਰਦੇ ਨੇ, ਕੋਈ ਬੰਦਾ ਮਾਇਆਵਤੀ ਪਦਾਰਥਾਂ ਦੇ ਵਿੱਚ ਬਹੁਤਾ ਲੁਭਾਏ ਮਾਨ ਸੀ, ਉਹਨੂੰ ਭਗਤ ਜੀ ਕਹਿੰਦੇ ਨੇ ਉੱਚੇ ਮੰਦਰ ਸਾਲ ਰਸੋਈ। ਕਈ ਵਾਰ ਬੰਦਾ ਜਦੋਂ ਸੋਹਣੇ ਮਕਾਨ ਤਿਆਰ ਕਰਦਾ ਹੈ ਨਾ ਤੇ ਕਈਆਂ ਨੂੰ ਵਿਖਾਉਂਦਾ ਵੀ ਹੈ ਵੀ ਆਓ ਮੈਂ ਤੁਹਾਨੂੰ ਆਪਣਾ ਘਰ ਵਿਖਾਵਾਂ, ਫਿਰ ਕਹੂ ਆ ਵੇਖੋ ਆ ਜਿਹੜਾ ਸਾਰਿਆਂ ਨਾਲੋਂ ਉੱਚਾ ਘਰ ਹੈ ਨਾ ਇਹ ਮੇਰਾ ਹੈ, ਆ ਜਿਹੜਾ ਸਾਰਿਆਂ ਨਾਲੋਂ ਉੱਚਾ ਮਕਾਨ ਹੈ ਨਾ ਮੇਰਾ ਹੈ। ਤੇ ਭਗਤ ਜੀ ਕਹਿੰਦੇ ਨੇ ਉੱਚੇ ਮੰਦਰ ਜਿਹੜੇ ਉੱਚੇ ਮਹੱਲ ਨੇ ਉੱਚੇ ਮਕਾਨ ਹਨ ਸਾਲ ਰਸੋਈ ਅਤੇ ਰਸੋਈ ਸਾਲਾ ਹੈ ਭੋਜਨ ਪਕਾਉਣ ਵਾਲੀ ਔਰ ਸਾਲ ਦੇ ਅਰਥ ਵਿਦਵਾਨਾਂ ਨੇ ਬਹੁਤ ਕੀਤੇ ਨੇ, ਪੰਜਾਬੀ ਵਿੱਚ ਸਾਲ ਕਹਿੰਦੇ ਨੇ ਚਾਵਲਾਂ ਨੂੰ, ਡਾਕਟਰ ਭਾਈ ਵੀਰ ਸਿੰਘ ਜੀ ਨੇ ਸਾਲ ਦਾ ਅਰਥ ਕੀਤਾ ਹੈ ਚਾਵਲਾਂ ਦੀ ਰਸੋਈ। ਔਰ ਸੰਗਤ ਜੀ ਇਹਦੇ ਸਾਲ ਦੇ ਅਰਥ ਆ ਜਦੋਂ ਕਾਰੀਗਰ ਸਾਲ ਕੰਧ ਦੇ ਡਾਲ ਲਾ ਲਾ ਕੇ ਵਹਿੰਦੇ ਨੇ ਵੀ ਕੰਧ ਵਿੰਗੀ ਤਾਂ ਨਹੀਂ ਹੋ ਗਈ, ਉਹਨੂੰ ਵੀ ਸਾਲ ਕਹਿੰਦੇ ਨੇ। ਔਰ ਸਾਲ ਦਸਤਾਰ ਨੂੰ ਵੀ ਕਿਹਾ ਜਾਂਦਾ ਹੈ, ਇਤਿਹਾਸ ਦੇ ਵਿੱਚ ਇਹ ਵੀ ਸ਼ਬਦ ਆਇਆ ਗੁਰੂ ਸਾਹਿਬ ਜੀ ਦੇ ਪ੍ਰਤੀ ਵੀ ਗੁਰੂ ਸਾਹਿਬ ਜੀ ਬਹੁਤ ਸੁੰਦਰ ਸਾਲ ਬੰਨਿਆ ਕਰਦੇ ਸਨ, ਸੁੰਦਰ ਦਸਤਾਰ ਸਜਾਇਆ ਕਰਦੇ ਸਨ।
ਇੱਥੇ ਸਾਲ ਦਾ ਅਰਥ ਵਿਦਵਾਨਾਂ ਨੇ ਜਗ੍ਹਾ ਵੀ ਕੀਤੀ ਹੈ, ਰਸੋਈ ਵਾਲੀ ਸੁੰਦਰ ਜਗ੍ਹਾ ਜਿੱਥੇ ਭੋਜਨ ਪੱਕਦਾ ਹੈ। ਸਤਿਗੁਰੂ ਜੀ ਕਹਿੰਦੇ ਨੇ ਉੱਚੇ ਉੱਚੇ ਮੰਦਰ ਮਕਾਨ ਅਤੇ ਰਸੋਈ ਸਾਲਾ,
ਏਕ ਘਰੇ ਫੁਨ ਰਹਿਣ ਨਾ ਹੋਏ।
ਮਿੱਤਰਾ ਵੇਖ, ਜਦੋਂ ਮੌਤ ਆ ਗਈ ਨਾ ਉਦੋਂ ਤੋਂ ਇਹਨਾਂ ਉੱਚੇ ਮੰਦਰਾਂ ਵਿੱਚ ਤੇ ਇਹੋ ਜਿਹੀਆਂ ਸੁੰਦਰ ਰਸੋਈਆਂ ਦੇ ਵਿੱਚ ਇੱਕ ਘੜੀ ਵੀ ਰਹਿਣਾ ਨਹੀਂ ਪਾਵੇਗਾ, ਇੱਕ ਘੜੀ ਫੁੱਲ ਰਹਿਣ ਨਾ ਹੋਈ। ਇੱਕ ਘੜੀ ਵੀ ਤੂੰ ਇਹਨਾਂ ਮਕਾਨਾਂ ਦੇ ਵਿੱਚ ਰਹਿ ਨਹੀਂ ਸਕੇਗਾ, ਨਾ ਹੀ ਤੈਨੂੰ ਕਿਸੇ ਨੇ ਰਹਿਣ ਦੇਣਾ।
ਇਹੋ ਤਨ ਐਸਾ ਜੈਸੀ ਘਾਸ ਕੀ ਟਾਟੀ।
ਭਗਤ ਜੀ ਕਹਿੰਦੇ ਇਹ ਸਰੀਰ ਐਸਾ ਹੈ ਜਿਵੇਂ ਘਾਹ ਦੀ ਟਾਟੀ ਛਪਰੀ ਹੈ, ਕੋਈ ਘਾਹ ਕੱਟਾ ਕਰਕੇ ਉਹਦੀ ਛੰਨ ਤਿਆਰ ਕਰਦਾ ਹੈ। ਤੇ ਸੰਗਤ ਜੀ, ਸਤਿਗੁਰਾਂ ਨੇ ਬਲਾਵਲ ਰਾਗ ਵਿੱਚ ਜ਼ਿਕਰ ਕੀਤਾ ਹੈ, ਸਤਿਗੁਰੂ ਜੀ ਕਹਿੰਦੇ ਨੇ ਜੇ ਕੋਈ ਉਹਦੇ ਥੱਲੇ ਅੱਗ ਬਾਲ ਲਵੇ ਤੇ ਛਪਰੀ ਦੀ ਕਿੰਨੀ ਆਸ ਰੱਖ ਸਕਦੇ ਹਾਂ ਕਿ ਉਹ ਕਿੰਨਾ ਚਿਰ ਰਹਿ ਸਕਦੀ ਹੈ। ਇਸੇ ਤਰ੍ਹਾਂ ਇਹ ਜਿਹੜਾ ਸਰੀਰ ਹੈ ਨਾ ਜੀ, ਇਹ ਘਾਹ ਦੀ ਬਣੀ ਹੋਈ ਛਪਰੀ ਵਰਗਾ।
ਜਲ ਗਯੋ ਘਾਸ ਰਲ ਗਯੋ ਮਾਟੀ।
ਸੋ ਭਗਤ ਜੀ ਕਹਿੰਦੇ ਨੇ ਭਾਈ ਜਿਹੜਾ ਘਾਹ ਸੀ ਨਾ ਉਹ ਸੜ ਕੇ ਸਵਾਹ ਬਣ ਕੇ ਤੇ ਮਿੱਟੀ ਵਿੱਚ ਰਲ ਗਿਆ। ਇਹ ਸਰੀਰ ਵੀ ਘਾਹ ਦੀ ਛਪਰੀ ਵਰਗਾ ਹੈ, ਸਦੀਵੀ ਕਾਲ ਰਹਿਣ ਵਾਲਾ ਨਹੀਂ। ਇਹ ਸਰੀਰ ਦੇ ਵਿਨਾਸ਼ ਹੋ ਕਰਕੇ ਇੱਕ ਦਿਨ ਮਿੱਟੀ ਦੀ ਢੇਰੀ ਹੋ ਜਾਣਾ। ਸੰਗਤ ਜੀ, ਇਹਨੇ ਸੜ ਕੇ ਸਵਾਹ ਦੀ ਢੇਰੀ ਬਣ ਜਾਣਾ। ਹਾਂਜੀ,
ਭਾਈ ਬੰਦ ਕੁਟੰਬ ਸਹੇਰਾ।
ਭਗਤ ਜੀ ਕਹਿੰਦੇ ਨੇ ਭਰਾ ਇਸੇ ਤਰ੍ਹਾਂ ਸੰਬੰਧੀ ਪਰਿਵਾਰ ਅਤੇ ਸਹੇਰਾ ਜਿਹੜੇ ਮਿੱਤਰ ਹਨ, ਸਹੇਰਾ ਸਹੇਲੀ ਤੋਂ ਪਲਿੰਗ ਹੈ ਸੰਗਤ ਜੀ, ਸਹੇਲੀ ਤੇ ਸਹੇਲਾ। ਜਿਵੇਂ ਆਪਾਂ ਕਈ ਵਾਰ ਕਹਿ ਦਿੰਦੇ ਵੀ ਇਹ ਤੂੰ ਕਿਤੋਂ ਸਹੇਲਾ ਸਹੇੜਿਆ ਹੋਇਆ, ਪਿੰਡਾਂ ਦੇ ਵਿੱਚ ਕਈ ਵਾਰ ਮਾਵਾਂ ਕਹਿ ਦਿੰਦੀਆਂ ਨੇ ਵੀ ਇਹ ਤੂੰ ਕਿਤੋਂ ਸਹੇਲਾ ਬਣਾ ਲਿਆ ਆਪਦਾ। ਸਹੇਲੇ ਤੋਂ ਭਾਵ ਹੁੰਦਾ ਮਿੱਤਰ। ਸਤਿਗੁਰੂ ਪਾਤਸ਼ਾਹ ਜੀ ਦੇ ਅਰਣ ਪਿਆਰੇ ਭਗਤ ਕਹਿੰਦੇ ਨੇ ਭਰਾ ਸੰਬੰਧੀ ਪਰਿਵਾਰ ਅਤੇ ਜਿਹੜੇ ਮਿੱਤਰ ਆਦਿਕ ਨੇ,
ਹੋਏ ਪੀ ਲਾਗੇ ਕਾਢ ਸਵੇਰਾ।
ਉਹ ਸਾਰੇ ਜਿਹੜੇ ਨੇ ਨਾ ਉਹ ਵੀ ਲਾਗੇ ਕਾਢ ਸਵੇਰਾ। ਉਹ ਕਹਿੰਦੇ ਨੇ ਵੀ ਇਹਨੂੰ ਸਵੇਰ ਸਾਰ ਕੱਢੋ, ਛੇਤੀ ਕੱਢੋ। ਸਵੇਰ ਦਾ ਸਵੇਰਾ ਦਾ ਅਰਥ ਛੇਤੀ ਵੀ ਹੈ, ਸਵੇਰਾ ਦਾ ਅਰਥ ਅੰਮ੍ਰਿਤ ਵੇਲਾ ਵੀ ਹੈ, ਪਹੁ ਬਟਾਲਾ ਵੀ ਹੈ। ਸਵੇਰਾ ਦਾ ਅਰਥ ਛੇਤੀ ਵੀ ਹੈ ਵੀ ਇਹਨੂੰ ਛੇਤੀ ਛੇਤੀ ਕੱਢੋ, ਮੁਰਦਾ ਬਹੁਤਾ ਚਿਰ ਘਰ ਨਹੀਂ ਰੱਖੀਦਾ। ਸੰਗਤ ਜੀ, ਉਹ ਪ੍ਰਾਣੀ ਜਿਹਨੇ ਕੋਈ 80-90-100 ਸਾਲ ਦੀ ਉਮਰ ਘਰ ਵਿੱਚ ਬਤੀਤ ਕੀਤੀ ਹੁੰਦੀ ਹੈ, ਜਦੋਂ ਉਹਦੇ ਵਿੱਚੋਂ ਆਤਮਾ ਜਾਂਦੀ ਹੈ, ਸਵਾਸ ਨਿਕਲ ਜਾਂਦੇ ਨੇ ਤੇ ਸਾਰਾ ਪਰਿਵਾਰ ਹੀ ਕਹਿੰਦਾ ਭਾਈ ਹੁਣ ਛੇਤੀ ਕਰੋ, ਇਹਨੂੰ ਲੈ ਚੱਲੋ, ਬਹੁਤਾ ਚਿਰ ਨਾ ਰੱਖੋ ਹੁਣ ਇਹਨੂੰ। ਭਗਤ ਜੀ ਕਹਿੰਦੇ ਨੇ ਵੇਖ, ਜਿਹੜੇ ਤੂੰ ਉੱਚੇ ਬੰਦਰ ਵਿਖਾਉਣਾ, ਸੁੰਦਰ ਰਸੋਈ ਵਿਖਾਉਣਾ, ਔਰ ਇਹ ਸਦੇਵ ਕਾਲ ਨਹੀਂ, ਇਹ ਜਿਹੜਾ ਤੇਰਾ ਸੁੰਦਰ ਸਰੀਰ ਹੈ ਨਾ ਮਕਾਨ ਵਰਗਾ, ਇਹ ਸਦੇਵ ਕਾਲ ਰਹਿਣ ਵਾਲਾ ਨਹੀਂ, ਇਹ ਤਾਂ ਘਾਹ ਦੀ ਛਪਰੀ ਵਰਗਾ ਹੈ। ਆਖਿਰਕਾਰ ਉਹਨਾਂ ਨੇ ਵੀ ਤੈਨੂੰ ਸਵੇਰੇ ਛੇਤੀ ਛੇਤੀ ਕਹਿਣਾ ਪੀ ਨੂੰ ਕੱਢੋ ਬਾਹਰ।
ਘਰ ਕੀ ਨਾਰ ਰਹਿ ਤਨ ਲਾਗੇ।
ਜਿਹੜੀ ਘਰ ਦੀ ਨਾਰ ਨਾਰੀ ਇਸਤਰੀ ਹੈ, ਉਰੇ ਨਾਮ ਹਿਰਦੇ ਦਾ ਹੈ, ਹਿਰਦੇ ਤੇ ਤਨ ਨਾਲ ਲੱਗੀ ਰਹਿੰਦੀ ਹੈ।
ਉਹ ਤੋਂ ਭੂਤ ਭੂਤ ਕਰ ਭਾਗੇ,
ਜਦੋਂ ਤੂੰ ਇਹ ਪੰਜ ਭੂਤ ਸਰੀਰ ਤਿਆਗ ਦਿੱਤਾ, ਉਹਨੇ ਵੀ ਤੈਨੂੰ ਅਪਵਿੱਤਰ ਅਪਵਿੱਤਰ ਕਰਕੇ ਦੌੜਨਾ ਹੈ। ਭਈਏ ਹੁਣ ਅਪਵਿੱਤਰ ਹੈ ਸੰਗਤ ਜੀ, ਜਿਹਦੇ ਨਾਲ ਲਾਵਾਂ ਲਈਆਂ ਸਾਰੀ ਉਮਰ ਗੁਜ਼ਾਰੀ, ਜਦੋਂ ਪ੍ਰਾਣੀ ਚੜਾਈ ਕਰ ਜਾਂਦਾ ਤੇ ਫਿਰ ਔਰਤ ਵੀ ਉਹਨੂੰ ਕਹਿ ਦਿੰਦੀ ਵੀ ਇਹ ਹੁਣ ਪ੍ਰੇਤ ਹੈ, ਅਪਵਿੱਤਰ ਹੈ, ਉਹ ਤਾਂ ਭੂਤ ਭੂਤ ਕਰਕੇ ਦੌੜਦੀ ਹੈ।
ਕਹੇ ਰਵਿਦਾਸ ਸਭੈ ਜਗ ਲੁਟਿਆ,
ਭਗਤ ਰਵਿਦਾਸ ਜੀ ਕਹਿੰਦੇ ਨੇ ਕਿ ਹੇ ਭਾਈ ਵੇਖ, ਇਸ ਮਾਇਆ ਨੇ ਸਾਰਾ ਜਗਤ ਲੁੱਟ ਲਿਆ।
ਹਮ ਤਾਂ ਏਕ ਰਾਮ ਕਹਿ ਛੂਟਿਆ,
ਅਸੀਂ ਤਾਂ ਇੱਕ ਰਾਮ ਜੋ ਰਮਿਆ ਹੋਇਆ ਪਰਮੇਸ਼ਵਰ ਹੈ ਨਾ, ਉਹਨੂੰ ਕਹਿ ਕੇ, ਉਹਨੂੰ ਜਪ ਕੇ, ਉਹਨੂੰ ਚੇਤੇ ਕਰਕੇ ਇਸ ਮਾਇਆ ਤੋਂ ਛੁੱਟ ਗਏ ਹਾਂ। ਸਾਡਾ ਤਾਂ ਛੁਟਕਾਰਾ ਹੋ ਗਿਆ ਉਸ ਬਾਲਕ ਨੂੰ ਚੇਤੇ ਕਰ ਕਰਕੇ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇੱਕ ਜੋ ਅਦੁੱਤੀ ਪਰਮੇਸ਼ਰ ਹੈ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤਿਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ।
ਰਾਗ ਸੂਹੀ ਬਾਣੀ ਸ਼ੇਖ ਫਰੀਦ ਜੀ ਕੀ,
ਰਾਗ ਸੂਹੀ ਵਿੱਚ ਸ਼ੇਖ ਫਰੀਦ ਜੀ ਦੀ ਉਚਾਰਨ ਕੀਤੀ ਹੋਈ ਇਹ ਪਵਿੱਤਰ ਬਾਣੀ ਹੈ।
ਤਪ ਤਪ ਲੋਹੇ ਲੋਹੇ ਹਾਥ ਮਰੂਰੋ,
ਸੰਗਤ ਜੀ ਸ਼ੇਖ ਫਰੀਦ ਜੀ ਨੇ ਬਹੁਤ ਭਾਰੀ ਬੰਦਗੀ ਕੀਤੀ ਹੈ। ਕਦੇ ਜੰਗਲਾਂ ਦੇ ਵਿੱਚ ਜਾ ਕਰਕੇ ਪੱਤੇ ਖਾ ਕੇ, ਔਰ ਕਦੇ ਕਾਟ ਦੀ ਰੋਟੀ ਬਣਾ ਕੇ ਬੜੀ ਬੰਦਗੀ ਕੀਤੀ ਹੈ, ਬਹੁਤ ਸਿਮਰਨ ਭਜਨ ਕੀਤਾ, ਤਪ ਕੀਤਾ ਹੈ, ਸਰੀਰ ਨੂੰ ਬਹੁਤ ਕਸ਼ਟ ਦੇ ਦੇ ਕੇ ਉਹਨਾਂ ਨੇ ਇਹ ਬੰਦਗੀ ਕੀਤੀ ਹੈ। ਪਰ ਇੱਕ ਵਾਰੀ ਜਦੋਂ ਜੰਗਲ ਤੋਂ ਬਾਹਰ ਆਏ, ਇੱਕ ਬੀਬੀ ਖੂਹ ਤੇ ਪਾਣੀ ਭਰ ਰਹੀ ਸੀ, ਕਹਿਣ ਲੱਗੇ ਬੀਬੀ ਪਾਣੀ ਪਿਆ। ਬੀਬੀ ਆਪਣੀ ਚਾਲੇ ਪਾਣੀ ਕੱਢਦੀ ਤੇ ਡੋਲ ਦਿੰਦੀ ਹੈ, ਕੱਢਦੀ ਤੇ ਡੋਲ ਦਿੰਦੀ ਹੈ। ਫਰੀਦ ਜੀ ਕਹਿੰਦੇ ਨੇ ਕਿ ਮੈਂ ਤੈਨੂੰ ਸਰਾਪ ਦੇ ਦੇਵਾਂਗਾ, ਤੇ ਬੀਬੀ ਹੱਸ ਕੇ ਕਹਿਣ ਲੱਗੀ, ਫਰੀਦਾ ਇਹ ਉਹ ਜੰਗਲ ਦੀਆਂ ਚਿੜੀਆਂ ਨਹੀਂ ਜਿਨ੍ਹਾਂ ਨੂੰ ਕਵੇਗਾ ਮਰ ਜਾਓ ਤੇ ਮਰ ਜਾਣਗੀਆਂ, ਜੇ ਕਵੇਗਾ ਤੇ ਜੀ ਪਾਓ ਤੇ ਜੀ ਪੈਣਗੀਆਂ। ਫਰੀਦ ਬੜਾ ਹੈਰਾਨ ਹੋਇਆ ਕਿ ਇਹ ਤਾਂ ਘਟਨਾ ਜੰਗਲ ਦੀ ਸੀ, ਬੀਬੀ ਨੂੰ ਕਿਵੇਂ ਪਤਾ ਲੱਗ ਗਿਆ। ਹੁਣ ਮਨ ਜਿਹੜਾ ਸੀ ਨਾ ਕੋਈ ਨੀਵਾਂ ਜਿਹਾ ਹੋ ਗਿਆ ਤੇ ਕਹਿਣ ਲੱਗੇ, ਬੀਬੀ ਜੀ ਤੁਹਾਨੂੰ ਇਹ ਅਗੰਮੀ ਤਾਕਤ, ਇਹ ਸ਼ਕਤੀ ਕਿੱਥੋਂ ਪ੍ਰਾਪਤ ਹੋਈ ਹੈ? ਉਹ ਬੀਬੀ ਕਹਿਣ ਲੱਗੀ, ਮੈਂ ਆਪਣੇ ਪਤੀ ਦੀ ਸੇਵਾ ਕਰਕੇ ਇਹ ਅਗੰਮੀ ਤਾਕਤ ਪ੍ਰਾਪਤ ਕੀਤੀ ਹੈ। ਫਰੀਦ ਜੀ ਕਹਿਣ ਲੱਗੇ, ਬੀਬੀ ਮੈਨੂੰ ਇਹ ਦੱਸ ਕਿ ਤੂੰ ਪਾਣੀ ਕੱਢਦੀ ਆ ਖੂਹ ਵਿੱਚੋਂ ਤੇ ਡੋਲੀ ਜਾਂਦੀ, ਇਹਦਾ ਕਾਰਨ ਕੀ ਹੈ? ਕਹਿਣ ਲੱਗੇ, 12 ਖੂਹ ਤੇ ਮੇਰੀ ਭੈਣ ਰਹਿੰਦੀ ਹੈ, ਉਹਦੇ ਘਰ ਨੂੰ ਅੱਗ ਲੱਗੀ ਹੋਈ ਹੈ, ਉਹ ਕਿਤੇ ਬਾਹਰ ਗਈ ਹੈ ਤੇ ਮੈਂ ਉਹਦੇ ਘਰ ਦੀ ਅੱਗ ਬੁਝਾ ਰਹੀ ਹਾਂ। ਬੜੇ ਹੈਰਾਨ ਹੋਏ ਫਰੀਦ ਜੀ, ਮਨ ਚ ਵਿਚਾਰਿਆ ਵੀ ਇਹ ਬੀਬੀ ਨੂੰ ਅਗੰਮੀ ਤਾਕਤ, ਅਗੰਮੀ ਸ਼ਕਤੀ ਪੈਦਾ ਪ੍ਰਾਪਤ ਹੋਈ ਹੈ, ਹੋਵੇਗਾ ਤੇ ਇਹਦੇ ਤੋਂ ਉਪਦੇਸ਼ ਲੈ ਲਈਏ। ਤੇ ਕਹਿਣ ਲੱਗੇ, ਬੀਬੀ ਜੀ ਮੈਨੂੰ ਕੋਈ ਉਪਦੇਸ਼ ਦਿਓ। ਬੀਬੀ ਕਹਿਣ ਲੱਗੀ, ਫਰੀਦਾ ਮੈਂ ਤੁਹਾਨੂੰ ਕੋਈ ਉਪਦੇਸ਼ ਨਹੀਂ ਦੇ ਸਕਦੀ, ਤੁਸੀਂ ਇੱਦਾਂ ਰਾਜਾ ਗਿਆ ਤੇ ਉਹਦੇ ਮਗਰ ਜਾਓ, ਉਹ ਤੁਹਾਨੂੰ ਉਪਦੇਸ਼ ਦੇਵੇਗਾ। ਫਰੀਦ ਜੀ ਉੱਤੋਂ ਚੱਲੇ ਤੇ ਰਾਜੇ ਦੇ ਪਿੱਛੇ ਚਲੇ ਗਏ। ਅੱਗੇ ਸੰਗਤ ਜੀ ਦਰਿਆ ਸੀ, ਰਾਵੀ ਸੀ, ਜਦੋਂ ਉਹਦੇ ਵਿੱਚ ਦੀ ਲੰਘ ਰਹੇ ਸੀ, ਰਾਜੇ ਨੇ ਆਪਦੀ ਤਾਕਤ ਦੇ ਨਾਲ ਉਹਨਾਂ ਦੀ ਬੇੜੀ ਰੋਕ ਦਿੱਤੀ ਫਰੀਦ ਜੀ ਦੀ। ਜਦੋਂ ਬੇੜੀ ਰੋਕ ਦਿੱਤੀ ਤੇ ਫਰੀਦ ਜੀ ਨੇ ਵੀ ਜਿਹੜੀ ਤਾਕਤ ਹਾਸਲ ਕੀਤੀ ਸੀ ਉਹਦੇ ਨਾਲ ਕਹਿ ਦਿੱਤਾ ਵੀ ਰਾਜੇ ਦੇ ਸਿਰ ਦੇ ਉੱਤੇ ਸਿੰਘ ਪੈਦਾ ਹੋ ਜਾਣ। ਸਾਜੀਕਾਰਾਂ ਨੇ ਇਸ ਤਰ੍ਹਾਂ ਦਾ ਜ਼ਿਕਰ ਕੀਤਾ ਹੈ। ਆਖਰ ਜਦੋਂ ਰਾਜੇ ਦੇ ਕੋਲ ਗਏ ਜਾ ਕੇ ਬੇਨਤੀ ਕੀਤੀ, ਰਾਜੇ ਨੇ ਕਿਹਾ ਵੀ ਤੁਹਾਨੂੰ ਖਵਾਜਾ ਕੁਤਬਦੀਨ ਬਖਤਿਆਰ ਕਾਕੀ ਜਿਹੜਾ ਹੈ ਉਹ ਉਪਦੇਸ਼ ਦੇਵੇਗਾ। ਉਹ ਪਾਗਪਟਨ ਦੇ ਵਿੱਚ ਰਹਿੰਦਾ ਸੀ, ਬਾਬਾ ਫਰੀਦ ਜੀ ਵੀ ਪਾਗਪਟਨ ਦੇ ਵਿੱਚ ਰਹਿੰਦੇ ਸਨ। ਉਹਨਾਂ ਕੋਲ ਗਏ, ਉਹਨਾਂ ਨੇ ਜਦੋਂ ਵੇਖਿਆ ਕਿ ਇਹ ਬੜਾ ਤਪਸਵੀ ਹੈ, ਸਰੀਰ ਬੜਾ ਹੈ ਸੁੱਕ ਕੇ ਲੱਕੜ ਵਰਗਾ ਹੋਇਆ ਪਿਆ ਹੈ, ਇਹਨੇ ਤਪ ਬੜਾ ਕੀਤਾ ਹੈ, ਤੇ ਉਸ ਵੇਲੇ ਸੰਗਿਆ ਜੀ ਇਹ ਕੁਤਬਦੀਨ ਬਖਤਿਆਰ ਕਾਕੀ ਜਿਹੜਾ ਸੀ ਉਹਦੇ ਨਾਲ ਕੋਈ ਸਵਾਲ ਜਵਾਬ ਬਾਬਾ ਫਰੀਦ ਜੀ ਨੇ ਕੀਤੇ ਨੇ, ਕੀ ਦੱਸ ਰਹੇ ਨੇ?
ਤਪ ਤਪ ਲੋਹੇ ਲੋਹੇ ਹੱਥ ਮਰੋ ਰੋ।
ਸੰਗਿਆ ਜੀ ਉਹ ਕਾਕੀ ਨੇ ਪੁੱਛਿਆ, ਕਹਿਣ ਲੱਗੇ ਫਰੀਦਾ ਸਰੀਰ ਬੜਾ ਐਨ ਕਮਜ਼ੋਰ ਹੋ ਚੁੱਕਾ ਤੇਰਾ। ਤੇ ਬਾਬਾ ਜੀ ਕਹਿਣ ਲੱਗੇ, ਸੋ ਖਵਾਜਾ ਜੀ ਤਪ ਤਪ ਲੋਹੇ ਲੋਹੇ ਹੱਥ ਮਰੋ ਰੋ, ਮੈਂ ਤਪ ਤਪ ਕੇ ਤਪ ਤਪਾ ਤਪਾ ਕੇ ਭਾਵ ਬਹੁਤ ਭਾਰੀ ਤਪ ਕਰ ਕਰਕੇ ਅਤੇ ਲੋਹੇ ਲੋਹੇ ਲੁਚ ਲੁਚ ਕੇ ਇਹ ਸਰੀਰ ਨੂੰ ਸਾੜਿਆ ਹੋਇਆ ਹੈ। ਲੋਹੇ ਲੋਹੇ ਦਾ ਅਰਥ ਸਾੜਨਾ ਵੀ ਹੈ। ਤਪ ਤਪਾ ਤਪਾ ਕੇ ਤੇ ਇਸ ਸਰੀਰ ਨੂੰ ਸਾੜਿਆ ਹੈ, ਪਰ ਹੱਥ ਪੱਲੇ ਕੁਛ ਵੀ ਨਹੀਂ ਪਿਆ, ਹੱਥ ਮਰੋਰੋਂ। ਹੁਣ ਮੈਂ ਤਾਂ ਹੱਥ ਮਲਦੀ ਆ।
ਬਾਬਲ ਹੋਏ ਸੋ ਸਹਲੋ ਰੋ।
ਬਾਬਲ ਝੱਲੀ ਹੋਈ ਉਸ ਮਾਲਕ ਨੂੰ ਚਾਹੁੰਦੀ ਹੈ ਕਿ ਉਹ ਮੈਨੂੰ ਪ੍ਰਾਪਤ ਹੋ ਜਾਵੇ।
ਸਹ ਮਨ ਮਹਿ ਕੀ ਆਰੂਸ।
ਸੋ ਕਹਿੰਦੇ ਨੇ ਬਾਬਾ ਫਰੀਦ ਜੀ ਦੇ ਕੋਲ ਇੱਕ ਮਾਤਾ ਆਪਣੇ ਮਰੇ ਹੋਏ ਬੱਚੇ ਨੂੰ ਲੈ ਆਈ। ਸੰਗਤ ਜੀ ਕੋਈ ਬੇੜੀ ਜਾ ਰਹੀ ਸੀ, ਉਹ ਬੇੜੀ ਉਲਟ ਗਈ, ਜਿਹੜੇ ਕੋਈ ਵਿੱਚੋਂ ਮਾਈ ਵੀ ਬਚ ਗਈ ਤੇ ਉਹਦਾ ਬੱਚਾ ਜਿਹੜਾ ਸੀ ਉਹ ਮਰ ਗਿਆ। ਉਹਨੇ ਚੁੱਕ ਕੇ ਫਰੀਦ ਦੇ ਕੋਲ ਲੈ ਆਉਂਦਾ, ਕਹਿਣ ਲੱਗੀ ਉਹਨੂੰ ਜਿੰਦਾ ਕਰੋ। ਜਿੰਦਾ ਕਰ ਦਿੱਤਾ, ਉਹਨੇ ਜਾ ਕੇ ਹੋਰਨਾਂ ਨੂੰ ਦੱਸ ਦਿੱਤਾ। ਉਹ ਸਾਰੇ ਹੀ ਜਿਹਨਾਂ ਦੇ ਕੰਢਿਆਂ ਤੇ ਲੱਗ ਗਏ ਸੀ ਨਾ ਜੀ ਲਾਸ਼ਾਂ, ਉਹ ਸਾਰੇ ਚੁੱਕ ਕੇ ਲੈ ਆਏ, ਕਹਿਣ ਲੱਗੇ ਸਾਡੇ ਵੀ ਜਿੰਦਾ ਕਰੋ। ਆਪਣੀ ਭਗਤੀ ਦੇ ਪ੍ਰਤਾਪ ਕਰਕੇ ਸਾਰਿਆਂ ਨੂੰ ਜਿੰਦਾ ਕਰ ਦਿੱਤਾ। ਤੇ ਆਕਾਸ਼ਬਾਣੀ ਹੋਈ ਹੈ ਫਰੀਦ, ਜਿਸ ਕਰਕੇ ਤੂੰ ਬੰਦਗੀ ਕਰ ਰਿਹਾ ਨਾ ਉਹਦੇ ਵਿੱਚ ਦੇਰੀ ਹੋ ਜਾਵੇਗੀ, ਭਾਵ ਤੈਨੂੰ ਖੁਦਾ ਦੀ ਪ੍ਰਾਪਤੀ ਨਹੀਂ ਹੋਵੇਗੀ ਜੇ ਤੂੰ ਇਹਨਾਂ ਕੰਮਾਂ ਵਿੱਚ ਪੈ ਗਿਓ। ਸੰਗਤ ਜੀ ਜਦੋਂ ਕੋਈ ਆਪਣੀ ਤਾਕਤ ਨੂੰ ਦੁਰਵਰਤੋਂ ਕਰਦਾ ਨਾ ਫਿਰ ਉਹਨੂੰ ਪ੍ਰਭੂ ਦੀ ਪ੍ਰਾਪਤੀ ਨਹੀਂ ਹੁੰਦੀ। ਗੁਰੂ ਸਾਹਿਬ ਜੀ ਨੇ ਇਸੇ ਕਰਕੇ ਜਦੋਂ ਪੰਡਤ ਤੇ ਪੜਤਾਣੀ ਦੇ ਬੱਚੇ ਬਾਰੇ ਸਿੱਖਾਂ ਨੇ ਜਾ ਕੇ ਬੇਨਤੀਆਂ ਕੀਤੀਆਂ ਤੇ ਹਜ਼ੂਰ ਨੇ ਕਿਹਾ ਅਸੀਂ ਪ੍ਰਭੂ ਦੇ ਸਰੀਕ ਨਹੀਂ ਬਣਨਾ। ਸੰਗਤ ਜੀ ਆਖਿਰ ਭਾਈ ਜੀਵਨ ਜੀ ਨੇ ਆਪਣਾ ਸਰੀਰ ਤਿਆਗ ਦਿੱਤਾ ਤੇ ਉਹ ਪੰਡਤਾਂ ਦਾ ਬੱਚਾ ਜਿਹੜਾ ਸੀ ਉਹ ਜਿਉਂਦਾ ਹੋ ਗਿਆ ਸੀ। ਤੋ ਇੱਥੇ ਭਗਤ ਜੀ ਕਹਿੰਦੇ ਨੇ ਤੈਸੇ ਮਨ ਮੈਂ ਕੀਆ ਰੋਸ, ਜਦੋਂ ਪ੍ਰਭੂ ਦੀ ਪ੍ਰਾਪਤੀ ਨਾ ਹੋਈ। ਤੇ ਸ਼ੇਖਪੁਰੀ ਜੀ ਕਹਿਣ ਲੱਗੇ ਐਸੇ ਮਾਲਕ ਪ੍ਰਭੂ ਪਰਮਾਤਮਾ ਖੁਦਾ ਜੀ ਤੈ ਤੁਸਾਂ ਮਨ ਵਿੱਚ ਰੋਸ ਕੀਤਾ ਹੈ, ਗੁੱਸਾ ਕੀਤਾ।
ਮੁਝ ਅਵਗਣ ਸਹਿ ਨਾਹੀ ਦੋਸ।
ਹੇ ਖੁਦਾ ਮੇਰੇ ਵਿੱਚ ਅਵਗਣ ਹਨ, ਮੇਰੇ ਵਿੱਚ ਗੁੜਾ ਹਨ, ਆਪ ਜੀ ਦੇ ਵਿੱਚ ਕੋਈ ਵੀ ਦੋਸ਼ ਕੋਈ ਵੀ ਆਪ ਜੀ ਦਾ ਕਸੂਰ ਨਹੀਂ।
ਮੈਂ ਸਾਹਿਬ ਕੀ ਮੈਂ ਸਾਰ ਨ ਜਾਣੀ।
ਹੇ ਮਾਲਕ ਮੈਂ ਤੈ ਸਾਹਿਬ ਕੀ ਤੈ ਤੁਹਾਡੀ ਸਾਰ ਨਹੀਂ ਜਾਣੀ, ਮਹਾਰਾਜ ਮੈਂ ਤੁਹਾਡੀ ਕਦਰ ਨਹੀਂ ਜਾਣੀ।
ਜੋਬਨ ਖੋਏ ਪਾਛਾ ਪਛੁਤਾਨੀ।
ਮੈਂ ਆਪਣੀ ਜਵਾਨੀ ਨੂੰ ਖੋ ਕੇ ਜਵਾਨੀ ਜੰਗਲਾਂ ਵਿੱਚ ਬਤੀਤ ਕਰਕੇ ਜੰਗਲਾਂ ਦੇ ਫਲ ਫੁੱਲ ਖਾ ਕਰਕੇ ਤੇ ਇਹ ਜ਼ਿੰਦਗੀ ਜਿਹੜੀ ਸੀ ਨੇ ਇਹਨੂੰ ਖੋ ਲਿਆ, ਨਾਸ ਕਰ ਲਿਆ। ਜੋਬੜ ਖੋਏ ਪਾਛੇ ਪਛਤਾਨੀ, ਇਹ ਜ਼ਿੰਦਗੀ ਨੂੰ ਗਵਾ ਕਰਕੇ ਹੁਣ ਪਿੱਛੋਂ ਪਛਤਾਉਣਾ ਪੈ ਰਿਹਾ ਹੈ।
ਰਹਾਓ ਕਾਲੀ ਕੋਇਲਾ ਤੂੰ ਕਿਤ ਗੁਣ ਕਾਲੀ।
ਵਿਦਵਾਨਾਂ ਦੇ ਵਿਚਾਰ ਹੈ ਸੰਗਤ ਜੀ, ਵਿਦਵਾਨ ਕਹਿੰਦੇ ਨੇ ਪੈਸਾ ਕਰਕੇ ਤਰਨ ਕਹੋ, ਤਰਨ ਅਵਸਥਾ ਆਹੇ। ਸੰਸਾਰ ਸਮੁੰਦਰ ਤੋਂ ਤਰਨਾ ਹੋਵੇ ਤੇ ਜਵਾਨੀ ਦੀ ਅਵਸਥਾ ਹੈ। ਜਵਾਨ ਬੰਦਾ ਅੰਮ੍ਰਿਤ ਵੇਲੇ ਉੱਠ ਸਕਦਾ ਹੈ, ਬਾਣੀ ਪੜ੍ਹ ਸਕਦਾ ਹੈ ਸੰਗਤ ਜੀ। ਔਰ ਇਉਂ ਕਰੀਏ ਇਹ ਹੱਠ ਕਰਕੇ ਉਹ ਸਿਮਰਨ ਭਜਨ ਵੀ ਕਰ ਸਕਦਾ ਹੈ। ਪਰ ਜਦੋਂ ਬਜ਼ੁਰਗ ਅਵਸਥਾ ਆ ਜਾਂਦੀ ਹੈ ਨਾ, ਉਦੋਂ ਕਈ ਵਾਰ ਮੁਸ਼ਕਲਾਂ ਆ ਜਾਂਦੀਆਂ ਨੇ। ਹੁਣ ਜੇ ਬਜ਼ੁਰਗ ਨੂੰ ਕਹੀਏ ਵੀ ਤੂੰ ਦਰਿਆ ਤੂੰ ਤਰ ਕੇ ਲੰਘ ਤੇ ਨਹੀਂ ਲੰਘ ਸਕੇਗਾ, ਕਿਉਂਕਿ ਉਹ ਜਵਾਨੀ ਵਾਲਾ ਬਲ ਨਹੀਂ ਵਿੱਚ ਹੈਗਾ। ਜਵਾਨ ਬੰਦਾ ਜਿਹੜਾ ਉਹ ਤਰ ਕੇ ਪਾਰ ਹੋ ਜਾਵੇਗਾ। ਇਸ ਕਰਕੇ ਕਿਸੇ ਕਵੀ ਨੇ ਕਿਹਾ ਹੈ ਸੰਸਾਰ ਸਮੁੰਦਰ ਤੋਂ ਤਰਨ ਵਾਸਤੇ ਵੀ ਜਵਾਨੀ ਦੀ ਅਵਸਥਾ ਹੈ। ਔਰ ਜਦੋਂ ਜਵਾਨੀ ਲੰਘ ਜਾਂਦੀ ਹੈ ਫਿਰ ਕੇਵਲ ਪਛਤਾਵਾ ਹੀ ਪੱਲੇ ਪੈਂਦਾ ਹੈ। ਜਦੋਂ ਇਉਂ ਸਾਰੀ ਵਿਚਾਰ ਉਹਨੇ ਖਵਾਜਾ ਕੁਤਬਦੀਨ ਬਖਤਿਆਰ ਕਾਕੀ ਨੇ ਵੇਖੀ ਤੇ ਸੰਗਤ ਜੀ ਉਹਨੇ ਇੱਕ ਅਲੰਕਾਰ ਦੁਆਰਾ ਭਗਤ ਫਰੀਦ ਜੀ ਨੂੰ ਪੁੱਛਿਆ, ਕਾਲੀ ਕੋਇਲ ਤੂੰ ਕਿਤ ਗੁਣ ਕਾਲੀ। ਕਿਉਂਕਿ ਕਹਿੰਦੇ ਨੇ ਭਗਤ ਜੀ ਦਾ ਰੰਗ ਜਿਹੜਾ ਸੀ ਨਾ, ਇਹ ਬੰਦਗੀ ਕਰ ਕਰਕੇ, ਸੰਗਤ ਜੀ ਤਪ ਕਰ ਕਰਕੇ ਤੇ ਕਾਲਾ ਪੈ ਗਿਆ ਸੀ। ਹੁਣ ਜਦੋਂ ਉਹ ਬਖਤਿਆਰ ਕਾਕੀ ਨੇ ਕਿਹਾ ਨਾ ਕਾਲੀ ਕੋਇਲ ਤੂੰ ਕਿਤ ਗੁਣ ਕਾਲੀ, ਤੇ ਬਾਬਾ ਫਰੀਦ ਜੀ ਦੇ ਬਣ ਨੂੰ ਝੱਟ ਵੱਜੀ ਵੀ ਕੋਲ ਤਾਂ ਜਨਮ ਤੋਂ ਹੀ ਕਾਲੀ ਹੁੰਦੀ ਹੈ, ਕੋਲ ਨੂੰ ਤੇ ਪੁੱਛਣ ਦੀ ਲੋੜ ਨਹੀਂ ਪੈਂਦੀ ਵੀ ਤੂੰ ਕਿਹੜੇ ਗੁਣਾ ਕਰਕੇ ਕਾਲੀ ਹੋ ਗਈ ਹੈ, ਉਹ ਤਾਂ ਜਨਮ ਤੋਂ ਕਾਲੀ ਹੁੰਦੀ ਹੈ। ਇਹ ਤਾਂ ਬਖਤਿਆਰ ਕਾਕੀ ਨੇ ਮੈਨੂੰ ਪੁੱਛਿਆ ਕਾਲੀ ਕੋਇਲ ਤੂੰ ਕਿਤ ਗੁਣ ਕਾਲੀ ਕਿ ਐ ਫਰੀਦ ਤੇਰਾ ਜਿਹੜਾ ਸਰੀਰ ਹੈ ਨਾ ਇਹ ਕੋਲ ਵਰਗਾ ਕਾਲਾ ਹੋ ਚੁੱਕਾ ਹੈ, ਕਿਹੜੇ ਗੁਣਾ ਕਰਕੇ ਕਾਲਾ ਹੋਇਆ?
ਆਪਣੇ ਪ੍ਰੀਤਮ ਕੇ ਹਉ ਬਿਰਹਾ ਜਾਲੀ।
ਅੱਗੇ ਬਾਬਾ ਫਰੀਦ ਜੀ ਕਹਿੰਦੇ ਨੇ ਐ ਬਖਤਿਆਰ ਕਾਕੇ ਆਪਣੇ ਪ੍ਰੀਤਮ ਕੇ, ਆਪਣੇ ਪ੍ਰੀਤਮ ਆਪਣੇ ਮਾਲਕ ਕੇ ਹਉ ਬਿਰਹਾ ਜਾਲੀ, ਆਪਣੇ ਪ੍ਰੀਤਮ ਦੇ ਵਿਛੋੜੇ ਕਰਕੇ ਮੈਂ ਸੜੀ ਹੋਈ
ਹੈ। ਬਿਹੂਣ ਕਤਹਾ ਸੁਖ ਪਾਏ,
ਜਿਹੜੀਆਂ ਇਸਤਰੀਆਂ ਆਪਣੇ ਪਤੀ ਤੋਂ ਬਿਹੂਣੀਆਂ ਹੁੰਦੀਆਂ ਨੇ, ਵਿਛੋੜੀਆਂ ਹੁੰਦੀਆਂ ਨੇ, ਉਹਨਾਂ ਨੂੰ ਕਿਤੇ ਸੁਖ ਪ੍ਰਾਪਤ ਹੁੰਦਾ ਨਹੀਂ।
ਜਾਂ ਹੋਏ ਕਿਰਪਾਲ ਤਾਂ ਪ੍ਰਭੂ ਮਿਲਾਏ,
ਜਾਂ ਮੁਰਸ਼ਦ ਗੁਰੂ ਪੀਰ ਕਿਰਪਾਲੂ ਹੋਵੇ ਤਾਂ ਪ੍ਰਭੂ ਨਾਲ ਮਿਲਾਪ ਹੁੰਦਾ।
ਵਿਦਨ ਖੂਹੇ ਮੁੰਦ ਅਕੇਲੇ,
ਇਹ ਸੰਸਾਰ ਰੂਪੀ ਜਿਹੜੀ ਖੂਹੀ ਹੈ ਨਾ ਜੀ, ਇਹ ਵਿਦਣ ਦੁਖਦਾਇਕ ਹੈ ਅਤੇ ਜੀਵ ਰੂਪ ਇਸਤਰੀਏ ਦੇ ਵਿੱਚ ਅਕੇਲੀ ਕੱਲੀ ਹੈ।
ਨਾ ਕੋ ਸਾਥੀ ਨਾ ਕੋ ਬੇਲੇ,
ਨਾ ਕੋਈ ਇਸ ਸੰਸਾਰ ਵਿੱਚ ਇਹਦਾ ਸਾਥੀ ਹੈ। ਅਸੀਂ ਸਾਥੀ ਤਾਂ ਬਹੁਤ ਬਣਾਉਂਦੇ ਹਾਂ ਪਰ ਸਾਥੀ ਸਾਡਾ ਹੈ ਕੋਈ ਨਹੀਂ, ਨਾ ਕੋ ਬੇਲੀ ਅਤੇ ਨਾ ਹੀ ਕੋਈ ਪਰਲੋਕ ਦਾ ਸਾਡਾ ਬੇਲੀ ਹੈ। ਸੰਗਤ ਜੀ ਨਾਮ ਸਿਮਰਨ ਤੋਂ ਬਗੈਰ ਪਰਲੋਕ ਦਾ ਕੋਈ ਬੇਲੀ ਵੀ ਨਹੀਂ।
ਹਰ ਕਿਰਪਾ ਪ੍ਰਭ ਸਾਧ ਸੰਗ ਮੇਲੇ,
ਪ੍ਰਭੂ ਨੇ ਕਿਰਪਾ ਕਰਕੇ ਸਾਧ ਸੰਗਤ ਨਾਲ ਮਿਲਾ ਦਿੱਤਾ।
ਜਾ ਵੀਰ ਦੇਖਾ ਤਾਂ ਮੇਰਾ ਅਲੋਹ ਬੇਲੇ,
ਸੰਗਤ ਨਾਲ ਮਿਲ ਕਰਕੇ ਵੇਖਿਆ ਤੇ ਫਿਰ ਕੀ ਵੇਖਿਆ ਵੀ ਮੇਰਾ ਜਿਹੜਾ ਅੱਲਾ ਹੈ ਨਾ ਖੁਦਾ ਵਾਹਿਗੁਰੂ ਪਰਮਾਤਮਾ ਕੋਈ ਇਸ ਮਾਤ ਲੋਕ ਵਿੱਚ ਤੇ ਪਰਲੋਕ ਵਿੱਚ ਬੇਲੀ ਮਿੱਤਰ
ਆਟ ਹਮਾਰੀ ਖਰੀ ਉਡੀਣੀ।
ਬਾਬਾ ਫਰੀਦ ਜੀ ਕਹਿੰਦੇ ਨੇ ਸਾਡੀ ਵਾਟ ਜਿਹੜੀ ਹੈ ਨਾ ਰਸਤਾ ਉਹ ਬਹੁਤ ਹੀ ਉਡੀਣੀ, ਉਡੀਣੀ ਕਹਿੰਦੇ ਉਦਾਸ ਤੇ ਉਦਾਸ ਪੀਣ ਵਾਲਾ ਹੈ। ਉਦਾਸੀ ਵਾਲਾ ਹੈ।
ਅਨੇ ਉਹ ਤਿੱਖੀ ਬਹੁਤ ਭੈਣੀ,
ਇਹ ਵਾਟ ਇਹ ਮਾਰਗ ਖੰਡੇ ਨਾਲੋਂ ਤਿੱਖੀ ਅਤੇ ਬਹੁਤ ਪੀਣੀ ਬਰੀਕ ਪਤਲੀ ਹੈ।
ਉਸ ਉਪਰ ਹੈ ਮਾਰਗ ਮੇਰਾ,
ਜਿਹਦੀ ਬਾਬਤ ਗੁਰੂ ਅਮਰਦਾਸ ਜੀ ਨੇ ਵੀ ਜ਼ਿਕਰ ਕੀਤਾ, ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਕੇਰੀ, ਬਿਕਮ ਮਾਰਗ ਚੱਲਣਾ। ਸੰਗਤ ਜੀ ਬੜਾ ਬਿਕਮ ਮਾਰਗ ਹੈ, ਬਿਕਮ ਰਸਤਾ ਹੈ ਜਿਹਦੇ ਤੇ ਭਗਤਾਂ ਨੂੰ ਚੱਲਣਾ ਪੈਂਦਾ ਹੈ। ਬਾਬਾ ਫਰੀਦ ਜੀ ਵੀ ਕਹਿੰਦੇ ਨੇ ਕਿ ਸਾਡੀ ਵਾਟ ਮਾਰਗ ਰਸਤਾ ਜਿਹੜਾ ਨਾ ਉਹ ਬਹੁਤ ਹੀ ਉਦਾਸੀ ਵਾਲਾ ਹੈ, ਕੰਡੇ ਨਾਲ ਤਿੱਖਾ, ਬਹੁਤ ਪਤਲਾ ਬਰੀਕ ਹੈ। ਉਸ ਉੱਪਰ ਹੈ ਮਾਰਗ ਮੇਰਾ, ਉਹਦੇ ਉੱਪਰ ਹੈ ਮੇਰਾ ਮਾਰਗ ਮੇਰਾ ਰਸਤਾ।
ਸੇਖ ਫਰੀਦਾ ਪੰਥ ਸੁਮਾਰ ਸਵੇਰਾ,
ਸੇਖ ਫਰੀਦ ਜੀ ਕਹਿੰਦੇ ਨੇ ਕਿ ਫਰੀਦ ਤੈਨੂੰ ਸਵੇਰਾ ਇਹ ਮਨੁੱਖ ਜਨਮ ਪ੍ਰਾਪਤ ਹੋਇਆ ਹੈ ਕਿ ਤੂੰ ਹੁਣ ਇਹਨੂੰ ਸੰਭਾਲਣਾ ਕਰ, ਅਥਵਾ ਪੰਥ ਧਾਮ ਮਾਰਗ ਦਾ ਹੈ, ਰਸਤੇ ਦਾ ਹੈ। ਸੋ ਸ਼ੇਖ ਫਰੀਦ ਜੀ ਕਹਿੰਦੇ ਨੇ ਕਿ ਸਵੇਰਾ ਅੰਮ੍ਰਿਤ ਵੇਲਾ ਜਿਹੜਾ ਨਾ ਇਹ ਪ੍ਰਭੂ ਮਾਰਗ ਤੇ ਚੱਲਣ ਦਾ ਟਾਈਮ ਹੈ, ਸਮਾਂ ਹੈ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਅੰਮ੍ਰਿਤ ਵੇਲਾ ਪ੍ਰਭੂ ਦੀ ਸਿਵ ਸਲਾਹ ਦਾ ਟਾਈਮ ਹੈ। ਤੇ ਸ਼ੇਖ ਫਰੀਦ ਜੀ ਕਹਿੰਦੇ ਨੇ ਭਾਈ ਅੰਮ੍ਰਿਤ ਵੇਲੇ ਉੱਠ ਕੇ ਆਪਣੇ ਮਾਰਗ ਨੂੰ ਸੰਭਾਲਿਆ ਕਰ, ਸਿਫਤ ਸਲਾਹ ਕਰਨੀ ਇਹ ਤੇਰਾ ਮਾਰਗ ਹੈ, ਇਸ ਮਾਰਗ ਤੇ ਤੁਰਿਆ ਕਰ, ਵਾਹਿਗੁਰੂ ਦੀ ਵਡਿਆਈ ਕਰਿਆ ਕਰ, ਬਾਣੀ ਪੜਿਆ ਕਰ, ਸਿਮਰਨ ਭਜਨ ਕਰਿਆ ਕਰ, ਇਹ ਤੇਰਾ ਅਸਲੀ ਮਾਰਗ ਹੈ। ਇੱਥੇ ਸੰਗਤ ਜੀ ਬਾਬਾ ਫਰੀਦ ਜੀ ਦੇ ਪਹਿਲੇ ਸ਼ਬਦ ਦੀ ਸੰਪੂਰਨਤਾ ਹੋਈ ਹੈ। ਅਗਲੇ ਸ਼ਬਦ ਦੀ ਸਤਿਗੁਰੂ ਜੀ ਦੀ ਕਿਰਪਾ ਨਾਲ ਵਿਚਾਰ ਆਪਾਂ ਅੱਗੇ ਵਿਚਾਰਾਂਗੇ। ਸਤਿਗੁਰੂ ਰਹਿਮਤ ਕਰਮ ਇਹ ਜਿਹੜੀ ਦੇਹ ਆਪਾਂ ਨੂੰ ਪ੍ਰਾਪਤ ਹੋਈ ਹੈ ਇਹ ਪ੍ਰਭੂ ਨਾਲ ਇੱਕ ਮਿਕ ਹੋਣ ਵਾਸਤੇ ਹੋਈ ਹੈ। ਸੰਗਤ ਜੀ ਆਪਾਂ ਵੀ ਬੇਨਤੀ ਕਰਿਆ ਕਰੀਏ, ਮਹਾਰਾਜ ਕਿਰਪਾ ਕਰੋ ਸੱਚੇ ਪਾਤਸ਼ਾਹ ਜੀ ਪ੍ਰਭੂ ਦੀ ਪ੍ਰਾਪਤੀ ਸਾਨੂੰ ਵੀ ਹੋ ਜਾਵੇ, ਇਹ ਸਾਡੇ ਤੇ ਰਹਿਮਤ ਕਰੋ। ਅਸੀਂ ਵੀ ਮਾਲਕ ਨੂੰ ਹਰ ਥਾਂ ਹਰੇਕ ਜੀਵ ਦੇ ਅੰਦਰ ਵਸਦਾ ਜਾਣ ਲਈਏ, ਅਤੇ ਇਹ ਦੁਨਿਆਵੀ ਜਿਹੜੀਆਂ ਚੀਜ਼ਾਂ ਨੇ ਨਾ ਜੀ ਇਹ ਦੁਨੀਆਂ ਵਿੱਚ ਹੀ ਰਹਿਣੀਆਂ ਨੇ, ਇਹ ਆਪਾਂ ਨਾਲ ਨਹੀਂ ਖੜੀਆਂ, ਨਾ ਕਿਸੇ ਨੇ ਖੜੀਆਂ, ਨਾ ਕਿਸੇ ਨੇ ਖੜਨੀਆਂ। ਔਰ ਗੁਰੂ ਕਿਰਪਾ ਕਰੇ ਅੰਮ੍ਰਿਤ ਵੇਲੇ ਉੱਠੀਏ ਔਰ ਪ੍ਰਭੂ ਦੀ ਸਿਫਤ ਸਲਾਹ ਪ੍ਰਭੂ ਦੀ ਬੰਦਗੀ ਵਿੱਚ ਜ਼ਰੂਰ ਜੁੜਿਆ ਕਰੀਏ। ਇਹ ਸਤਿਗੁਰਾਂ ਨੇ ਪਾਵਨ ਪਵਿੱਤਰ ਵਿਚਾਰਾਂ ਆਪਾਂ ਨੂੰ ਬਖਸ਼ਿਸ਼ ਕੀਤੀਆਂ ਨੇ, ਹੋਈਆਂ ਭੁੱਲਾਂ ਦੀ ਕਿਵੇਂ ਕਰਨੀ ਜੀ। ਸਾਰਿਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ।
ਵਾਟ ਹਮਾਰੀ ਖਰੀ ਉਡੀਣੀ, ਖੰਨਿਓ ਤਿੱਖੀ ਬਹੁਤ ਭੈਣੀ, ਉਸ ਉਪਰ ਮਾਰਗ ਮੇਰਾ, ਸੇਖ ਫਰੀਦਾ ਪੰਥ ਸੁਮਾਰ ਸਵੇਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।